ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਲਕਸ਼ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਜੀ ਸਾਡੇ ਸਟੂਡੀਓ ਚ ਇਸ ਵੇਲੇ ਹਾਜ਼ਰ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਚਿੰਤਾਵਾਂ, ਤੁਹਾਡੇ ਜਿਹੜੇ ਸਵਾਲ ਆ ਉਹ ਜ਼ਰੂਰ ਸ਼ਾਮਲ ਕਰਾਂਗੇ ਤੇ ਨਾਲ ਹੀ ਨਾਲ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਵੀ ਸਵਾਗਤ ਕਰਦੇ ਹਾਂ ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਸਿੰਘ ਜੀ ਦਾ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਤੇ ਰਣਵੀਰ ਸਿੰਘ ਜੀ, ਵੈਸੇ ਕਾਫੀ ਦੇਰ ਤੋਂ ਸਾਡੇ ਸੁਣਨ ਵਾਲੇ ਜਿਹੜੇ ਆ ਉਹ ਉਡੀਕ ਦੇ ਵਿੱਚ ਹੋਣੇ ਆ, ਥੋੜੇ ਜੇ ਮਿੰਟਾਂ ਦਾ ਜਿਹੜੇ ਕਹਿੰਦੇ ਹੁੰਦੇ ਆ ਕਿ ਥੋੜਾ ਜਿਹਾ ਹੇਰ ਫੇਰ ਹੋਇਆ, ਤੇ ਕਈ ਵਾਰ ਇਹ ਕੀ ਹੁੰਦਾ ਕਿ ਆਪਣੇ ਵੱਲੋਂ ਅਸੀਂ ਸਮੇਂ ਦੀ ਚਾਲ ਦੇ ਨਾਲ ਚੱਲਦੇ ਹੁੰਦੇ ਹਾਂ, ਪਰ ਸਮਾਂ ਜਿਹੜਾ ਉਹ ਕਈ ਵਾਰ ਸਾਨੂੰ ਧੋਖਾ ਦੇ ਦਿੰਦਾ, ਜਾਂ ਕਹਿ ਲਓ ਟੈਕਨੋਲੋਜੀ ਅੱਜ ਕੱਲ ਧੋਖਾ ਦੇ ਦਿੰਦੀ ਹੈ। ਸੋ ਥੋੜਾ ਜਿਹਾ ਲੇਟ ਹੋਏ ਆ, ਪਰ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਹੈ ਦੋਸਤੋ ਉਹ ਅਸੀਂ ਨਾਲ ਨਾਲ ਸ਼ਾਮਲ ਕਰਦੇ ਰਹਿਣਾ, ਪਰ ਬਹੁਤ ਕੁਛ ਹੈ ਜਿਹਦੇ ਉੱਤੇ ਗੱਲਬਾਤ ਕਰਨੀ ਜਿਹੜੀ ਆ ਬਹੁਤ ਜ਼ਰੂਰੀ ਹੈ। ਸੋ ਰਣਵੀਰ ਜੀ, ਅੱਜ ਜਿਹੜੀ ਗੱਲਬਾਤ ਅਸੀਂ ਤੁਹਾਡੇ ਨਾਲ ਕਰਨੀ ਚਾਹਾਂਗੇ ਉਹ ਕਾਫੀ ਮਿਲੇ ਜੁਲੇ ਜਿਹੇ ਵਿਸ਼ਿਆਂ ਦੇ ਉੱਤੇ ਹੈ ਹਨਾ। ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀਆਂ ਰੀਸੈਂਟ ਕੋਈ ਚੇਂਜਸ ਨੇ ਜਾਂ ਲੇਟੈਸਟ ਜਿਹੜੀਆਂ ਡਿਵੈਲਪਮੈਂਟਸ ਨੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਉਹਦੇ ਬਾਰੇ ਜ਼ਰੂਰ ਦੱਸੋ
ਜੀ। ਮੇਜਰ ਜਿਹੜੀ ਖਬਰ ਲਾਸਟ ਹਫਤੇ ਲਾਸਟ ਵੀਕ ਦੀ ਆ ਉਹ ਇਹ ਹੈ ਕਿ ਗੋਲਡ ਕੋਸਟ ਦੇ ਪਰਸ ਨੂੰ ਰੀਜਨਲ ਕਲਾਸੀਫਾਈ ਕਰ ਦਿੱਤਾ ਗਿਆ। ਜਦੋਂ ਡਿਪਾਰਟਮੈਂਟ ਨੇ ਜਾਂ ਸਰਕਾਰ ਨੇ ਕਹਿ ਲਓ ਕਿ ਪਹਿਲਾਂ ਕੱਢੇ ਸੀ ਲਿਸਟ ਆਫ ਸਿਟੀਜ਼ ਤੇ ਗੋਲਡ ਕੋਸਟ ਦੇ ਪਰਸ ਰੀਜਨਲ ਨਹੀਂ ਸੀ, ਠੀਕ ਹੈ। ਹੁਣ ਐਲਾਨ ਇਹ ਕੀਤਾ ਗਿਆ ਕਿ ਗੋਲਡ ਕੋਸਟ ਦੇ ਪਰਸ ਜਿਹੜੇ ਆ ਉਹ ਰੀਜਨਲ ਏਰੀਆ ਕਲਾਸੀਫਾਈ ਕੀਤੇ ਜਾਣਗੇ। ਹੋਰ ਜਿਹੜੀ ਮੇਨ ਖਬਰ ਇਹ ਹੈ ਕਿ ਜਿਹੜਾ ਲੇਟੈਸਟ ਇਨਵੀਟੇਸ਼ਨ ਰਾਊਂਡ ਸੀ ਉਹ ਚ ਕਾਫੀ ਆਪਾਂ ਅੱਗੇ ਵੀ ਚਰਚਾ ਕਰਾਂਗੇ, ਕਾਫੀ ਇਨਵਾਈਟਸ ਆਏ ਨੇ, ਸੋ ਜੋ ਕਿ ਖੁਸ਼ੀ ਦੀ ਗੱਲ ਹੈ, ਠੀਕ ਹੈ। ਰੀਜਨਲ ਨਿਊ ਸਾਊਥ ਵੇਲਸ ਨੇ ਇਹ ਕਨਫਰਮ ਕੀਤਾ ਹੈ ਕਿ ਜਿਹੜੇ 491 ਦੇ ਕਹਿ ਲੋ ਨੋਮੀਨੇਸ਼ਨ ਪੈਣੇ ਸੀ ਨਵੰਬਰ ਚ ਉਹ ਥੋੜਾ ਡਿਲੇ ਹੋਣ ਦੀ ਆਸ਼ੰਕਾ ਹੈਗੀ ਵੀ ਥੋੜੇ ਡਿਲੇਡ ਹੋਣਗੇ ਕਿਉਂਕਿ ਨਵਾਂ ਵੀਜ਼ਾ ਹੈ, ਹਲੇ ਕਾਫੀ ਕੁਛ ਇਹਨਾਂ ਨੂੰ ਪ੍ਰਿਪਰੇਸ਼ਨ ਕਰਨੀ ਪੈਣੀ ਹੈ ਕਹਿ ਲੋ। ਇਸ ਲਈ ਉਹਨਾਂ ਨੇ ਵੈਬਸਾਈਟ ਤੇ ਅਪਡੇਟ ਕੀਤਾ ਹੈ ਕਿ ਅਸੀਂ ਨਵੰਬਰ ਦੇ ਨੋਮੀਨੇਸ਼ਨ ਸ਼ਾਇਦ ਨਾ ਲੈ ਪਾਈਏ। ਇਹ ਮੇਜਰ ਅਪਡੇਟ ਨੇ। ਸਭ ਤੋਂ ਮੇਜਰ ਇਹ ਆ ਕਿ ਗੋਲਡ ਕੋਸਟ ਤੇ ਪਰਸ ਨੂੰ ਜਿਹੜਾ ਰੀਜਨਲ ਕਲਾਸੀਫਾਈ ਕੀਤਾ ਗਿਆ ਤੇ ਇਨਵੀਟੇਸ਼ਨ ਰਾਊਂਡ ਜਿਹੜਾ ਰੀਸੈਂਟ ਆਇਆ ਹੈ।
ਸੋ ਗੋਲਡ ਕੋਸਟ ਤੇ ਪਰਥ ਨੂੰ ਹੁਣ ਜਦੋਂ ਕਲਾਸੀਫਾਈਡ ਕੀਤਾ ਗਿਆ ਵੀ ਉਹਨਾਂ ਨੂੰ ਰੀਜਨਲ ਐਲਾਨਿਆ ਜਾਊਗਾ ਹਨਾ, ਉਹਨਾਂ ਦੇ ਕੁਛ ਏਰੀਆਸ ਨੂੰ, ਉਹਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਰਾਹਤ ਜਿਹੀ ਵੀ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਇਸ ਵੇਲੇ ਸਟੂਡੈਂਟਸ ਨੇ ਜਾਂ ਜਿਹੜੇ PR ਦੀ ਉਡੀਕ ਦੇ ਵਿੱਚ ਬੈਠੇ ਨੇ ਹਨਾ, ਉਹਨਾਂ ਦੇ ਲਈ ਸੰਭਾਵਨਾਵਾਂ ਜਿਹੜੀਆਂ ਸੀ ਉਹ ਥੋੜੀਆਂ ਜਿਹੀਆਂ ਖਤਮ ਹੁੰਦੀਆਂ ਦਿਖਾਈ ਦੇ ਰਹੀਆਂ ਸੀਗੀਆਂ।
ਦੂਜਾ ਦੇਖੋ ਇਹਨਾਂ ਨੇ ਜਿਹੜਾ ਰੀਜਨਲ ਪ੍ਰੋਗਰਾਮ ਸਪੋਟਸ ਵਿੱਚ ਦਿੱਤੇ ਆ ਉਹ ਵੀ ਵਧਾਏ ਨੇ। ਸਭ ਤੋਂ ਮੇਨ ਗੱਲ ਕਿ ਗੋਲਡ ਕੋਸਟ ਤੇ ਪਰਥ ਇਹ ਯੂਨੀਵਰਸਿਟੀਜ਼ ਵੱਲੋਂ ਵੀ ਲੌਬੀ ਸੀ ਵੀ ਇੰਟਰਨੈਸ਼ਨਲ ਸਟੂਡੈਂਟ ਅਟਰੈਕਟ ਕਰਨ ਲਈ ਸਾਨੂੰ ਰੀਜਨਲ ਕਲਾਸੀਫਾਈ ਕੀਤਾ ਜਾਵੇ। ਸਭ ਤੋਂ ਮੇਨ ਪੁਸ਼ ਯੂਨੀਵਰਸਿਟੀਜ਼ ਵੱਲੋਂ ਸੀ। ਦੇਖੋ ਸਟੂਡੈਂਟਸ ਆਉਂਦੇ ਆ ਤੇ ਰੈਵਨਿਊ ਆਉਂਦਾ ਹੈ ਸਰਕਾਰ ਨੂੰ, ਠੀਕ ਹੈ। ਉਹੀ ਸਟੂਡੈਂਟ ਅੱਗੇ ਗ੍ਰੈਜੂਏਟ ਵੀਜ਼ਾ ਪਾਊਗਾ, ਉਹੀ ਸਟੂਡੈਂਟ ਅੱਗੇ ਪਰਮਾਨੈਂਟ ਰੈਸੀਡੈਂਟ ਹੋਊਗਾ ਤੇ ਇਹ ਰੈਵਨਿਊ ਸਟ੍ਰੀਮ ਹੈ। ਇਸ ਲਈ ਇਨ੍ਹਾਂ ਸਟੇਟਸ ਦੇ ਪ੍ਰੀਮੀਅਰ ਜਿਹੜੇ ਆ, ਠੀਕ ਹੈ, ਇਨ੍ਹਾਂ ਵੱਲੋਂ ਬੜੀ ਪੁਸ਼ ਸੀ, ਵੈਸਟਰਨ ਆਸਟ੍ਰੇਲੀਆ ਵੱਲੋਂ, ਠੀਕ ਹੈ, ਕੁਈਨਸਲੈਂਡ ਵੱਲੋਂ ਬੜੀ ਪੁਸ਼ ਸੀ ਵੀ ਸਾਨੂੰ ਵੀ ਰੀਜਨਲ ਕਲਾਸੀਫਾਈ ਕੀਤਾ ਜਾਵੇ ਤੇ ਇਹ ਚ ਹਾਂਜੀ ਫਾਇਦਾ ਜ਼ਰੂਰ ਹੈ। ਜਿਹੜੇ ਸਪੈਸ਼ਲੀ ਗ੍ਰੈਜੂਏਟ ਜਿਹੜੇ ਗੋਲਡ ਕੋਸਟ ਤੇ ਪੜ੍ਹ ਰਹੇ ਨੇ ਉਹਨਾਂ ਨੂੰ ਬਹੁਤ ਫਾਇਦਾ ਹੈ। ਈਵਨ ਜਿਹੜੇ ਆਪਣੇ ਬਾਹਰ ਨੇ ਇਨ੍ਹਾਂ ਸਟੇਟਸ ਤੋਂ ਉਹਨਾਂ ਲਈ ਵੀ ਗੋਲਡ ਕੋਸਟ ਤੇ ਪਰਥ ਕਹਿ ਲੋ ਇੱਕ ਪੋਸੀਬਲ ਪਲੇਸ ਸੀ ਜਿਹੜੀ ਸੁਪਰ ਰੀਜਨਲ ਨਹੀਂ ਮੰਨੀ ਜਾਂਦੀ ਤੇ ਉੱਥੇ ਸਾਰੀਆਂ ਸਹੂਲਤਾਂ ਹੈਗੀਆਂ, ਜੋਬਸ ਦੀ ਚਲੋ ਇੰਨੀ ਤੰਗੀ ਨਹੀਂ ਹੈ ਜਿੰਨੀ ਦੂਜੇ ਰੀਜਨਲ ਏਰੀਆ ਚ ਤੇ ਹਾਂਜੀ ਵਿਨ ਵਿਨ ਸਿਚੁਏਸ਼ਨ ਹੈ।
ਅੱਛਾ ਰਣਵੀਰ ਜੀ, ਇਨਵੀਟੇਸ਼ਨ ਰਾਊਂਡ ਨੂੰ ਲੈ ਕੇ ਵੀ ਕਾਫੀ ਚਿੰਤਾਵਾਂ ਬਣੀਆਂ ਰਹਿੰਦੀਆਂ, ਹਮੇਸ਼ਾ ਹੀ ਬਣੀਆਂ ਰਹਿੰਦੀਆਂ ਹਨਾ।
ਹਾਂਜੀ,
ਕੀ ਅਪਡੇਟ ਹੈ ਇਨਵੀਟੇਸ਼ਨ ਰਾਊਂਡ ਨੂੰ ਲੈ ਕੇ?
ਹਾਂਜੀ, ਆ ਲੇਟੈਸਟ ਜਿਹੜੇ ਇਨਵਾਈਟਸ ਆਏ ਨੇ, ਸਭ ਤੋਂ ਪਹਿਲੀ ਗੱਲ ਤੇ ਕਿ 1500 ਇਨਵਾਈਟ ਆਏ ਨੇ SY, ਠੀਕ ਆ, ਜਿਹੜੇ ਕਿ ਅਗਰ ਆਪਾਂ ਡਿਸਕਸ਼ਨ ਅਗਰ ਤੁਹਾਨੂੰ ਧਿਆਨ ਹੋਵੇ ਵੀ 100-100 ਇਨਵਾਈਟ ਹੁੰਦੇ ਸੀ, ਸਾਰਿਆਂ ਨੂੰ ਬੜੀ ਨਿਰਾਸ਼ਾ ਸੀ ਵੀ ਇਹ ਪਤਾ ਨੀ ਕੀ ਗੱਲ ਆ। ਇੱਕ ਤਰ੍ਹਾਂ ਨਾਲ ਕਹਿ ਲੋ ਇਹਨਾਂ ਨੇ ਬੈਕਲੋਗ ਕਲੀਅਰ ਕੀਤਾ ਆਪਣਾ, ਠੀਕ ਹੈ, 1500 ਇਨਵੀਟੇਸ਼ਨ ਆਏ ਨੇ। ਹਾਲਾਂਕਿ ਪੁਆਇੰਟਸ ਜਿਹੜੇ ਆ, ਜਿਹੜੇ ਪੁਆਇੰਟਸ ਆ ਅੱਗੇ ਵੀ ਆਪਾਂ ਚਰਚਾ ਕਰਾਂਗੇ, ਉਹ ਆਲਮੋਸਟ ਜਿਹੜੇ ਆ ਉਹ ਸੇਮ ਨੇ, ਠੀਕ ਹੈ। ਅੱਗੇ ਹਾਂਜੀ, ਕਿਉਂਕਿ ਡਿਪਾਰਟਮੈਂਟ ਆਪਣਾ ਬੈਕਲੋਗ ਕੱਢ ਰਿਹਾ ਹੈ, ਅੱਗੇ ਉਮੀਦ ਇਹ ਹੈ ਕਿ ਇਸੇ ਤਾਦਾਦ ਚ ਤੋਂ ਥੋੜੇ ਘੱਟ ਕਹਿ ਲੋ ਇਨਵੀਟੇਸ਼ਨ ਇਸ਼ੂ ਕੀਤੇ ਜਾਣਗੇ।
ਸਵਾਲ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਆ, ਜੇ ਤੁਹਾਡੀ ਇਜਾਜ਼ਤ ਹੋਵੇ ਗੱਲਾਂ ਬਾਤਾਂ ਵੀ ਅਸੀਂ ਕਰਦੇ ਰਹਾਂਗੇ ਜੀ। ਸਾਡੇ ਨਾਲ ਸਭ ਤੋਂ ਪਹਿਲਾ ਸਵਾਲ ਜਿਹੜਾ ਉਹ ਸਾਂਝਾ ਕੀਤਾ ਸੈਣੀ ਸੈਣੀ ਜਿਹੜੀ ਆਈ ਡੀ ਹੈ ਫੇਸਬੁੱਕ ਤੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ।
ਸਤਿ ਸ੍ਰੀ ਅਕਾਲ
ਜੀ। ਕਹਿੰਦੇ ਆਈ ਹੈਵ ਜਸਟ ਸਟਾਰਟਡ ਜੀ ਆਰ ਪੀ ਐਜ਼ ਆਟੋਮੈਟਿਕ ਮਕੈਨੀਕਲ ਇਨ ਰੀਜਨਲ automatic mechanic in regional Queensland and living here from last 5 years but studied in Brisbane. What will be the chances of regional visa after the completion of GRP? I will be having 2 to 3 months after GRP. Is this possible to get any result in 2 to 3 months?
ਕਿਉਂਕਿ ਤੁਸੀਂ ਆਲਰੇਡੀ ਰੀਜਨਲ ਏਰੀਆ ਚ ਰਹਿ ਰਹੇ ਹਾਂ, ਤੁਹਾਡਾ ਐਡਵਾਂਟੇਜ ਤਾਂ ਸਰਟਨਲੀ ਹੈਗਾ, ਨਾਲੇ ਤੁਹਾਡੇ ਕੋਲ 80 ਪੁਆਇੰਟ ਆ।
ਹਾਂਜੀ,
ਐਜ਼ ਅ ਆਟੋਮੋਟਿਵ ਮਕੈਨਿਕ ਕਹਿ ਲਓ, ਨੋਰਮਲੀ 80 ਪੁਆਇੰਟ ਬਹੁਤ ਘੱਟ ਜਾਣੇ ਕੋ ਹੁੰਦੇ ਆ, ਤੇ ਇਸ ਲਈ ਓਬਵੀਅਸਲੀ ਤੁਹਾਡੇ ਚਾਂਸਿਸ ਵੱਧ ਆ। ਤੁਸੀਂ ਕਾਫੀ ਵਧੀਆ ਪਲਾਨਿੰਗ ਕੀਤੀ ਹੈ ਕਿ ਬ੍ਰਿਸਬੇਨ ਤੋਂ ਤੁਸੀਂ ਰੀਜਨਲ ਚਲੇ ਗਏ ਆ, ਸਰਟਨਲੀ ਆਪਸ਼ਨ ਹੈਗੇ ਆ
ਜੀ। ਸੋ ਰਣਬੀਰ ਜੀ, ਨਾਲ ਹੀ ਨਾਲ ਜਿਹੜੇ ਦੋਸਤ ਸਾਨੂੰ ਸਟ੍ਰੀਮਿੰਗ ਤੇ ਵੀ ਸੁਣ ਰਹੇ ਨੇ, ਅਸੀਂ ਉਹਨਾਂ ਨੂੰ ਵੀ ਦੱਸਦੇ ਜਾਈਏ ਕਿ ਦੋਸਤੋ ਤੁਸੀਂ ਵੀ ਆਪਣਾ ਕੋਈ ਵੀ ਸਵਾਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਈਮੇਲ ਦੇ ਜ਼ਰੀਏ request@harmanradio.com ਸਾਡਾ ਈਮੇਲ ਪਤਾ ਹੈ, ਜਾਂ ਫਿਰ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਜਿਹੜਾ ਸਵਾਲ ਹੈ ਉਹ ਪੁੱਛ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0285-99-2811 ਤੇ। ਚੱਲ ਰਹੀ ਫੇਸਬੁੱਕ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਸਾਨੂੰ ਪੁੱਛ ਸਕਦੇ ਹੋ। ਹੈ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਰਣਵੀਰ ਜੀ, ਅਮਨ ਬਸਰਾ ਹੋਰਾਂ ਦਾ ਸਵਾਲ ਹੈ, ਇਹ ਪੁੱਛ ਰਹੇ ਨੇ ਕਹਿੰਦੇ ਵੀਰ ਜੀ ਮੈਂ ਜਲੌਂਗ ਬਾਰੇ ਪੁੱਛਣਾ ਸੀ ਕਿ ਕੋਈ ਪਿੰਡੂ ਚ
ਉਹ ਵੀ ਪਿੰਡੂ ਚ ਆ ਗਿਆ ਕਿ ਨਹੀਂ? ਹਾਂਜੀ ਹਾਂਜੀ, ਉਹ ਰੀਜਨਲ ਹੀ ਆ
ਜੀ। ਹਾਂਜੀ, ਤੌਕੀਰ ਚੀਮਾ ਜੀ ਅਗਲਾ
ਰੀਜਨਲ ਨੂੰ ਨੋਰਮਲੀ
ਆਪਣੇ ਆਪਾਂ ਪਿੰਡੂ ਕਹਿੰਦੇ ਹਾਂ ਜੀ।
ਹਾਂਜੀ ਹਾਂਜੀ, ਹੈ ਤਾਂ ਉਹੀ ਵੈਸੇ ਵਰਡਿੰਗ ਸੇਮ ਹੀ ਆ,
ਬਿਲਕੁਲ ਖੇਤਰੀ ਜਿਹੜਾ ਇਲਾਕਾ ਆਪਾਂ ਕਹਿੰਦੇ। ਤੌਕੀਰ ਚੀਮਾ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ, ਕਹਿੰਦੇ ਰਣਵੀਰ ਸਰ ਆਈ ਟ੍ਰਾਈ ਟੂ ਕੰਟੈਕਟ ਯੂ ਬਟ ਆਈ ਡਿਡਨਟ, ਪਲੀਜ਼ ਟੈਲ ਮੀ ਅਬਾਊਟ ਐਗਰੀਕਲਚਰ ਰਿਗਾਰਡਿੰਗ ਪੀਆਰ।
ਤੌਕੀਰ ਜੀ, ਤੁਹਾਡੇ ਪਹਿਲੋਂ ਵੀ ਸਵਾਲ ਪ੍ਰੋਗਰਾਮ ਚ ਆ ਚੁੱਕੇ ਆ ਤੇ ਅਸੀਂ ਡੈਫੀਨਿਟਲੀ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਜਵਾਬ ਦਿੱਤਾ ਜਾਵੇ, ਲੇਕਿਨ ਜੋ ਮੈਂ ਦੇਖ ਰਿਹਾ ਤੁਹਾਡਾ ਕੁਐਸਚਨ ਬਹੁਤ ਹੀ ਜਨਰਿਕ ਆ। ਓਕੇ ਜੀ, ਪਲੀਜ਼ ਟੈਲ ਮੀ ਅਬਾਊਟ ਦੀ ਐਗਰੀਕਲਚਰ ਆਪਸ਼ਨਸ ਜਿਹੜੇ ਪੀਆਰ ਦੇ ਸਰਟਨਲੀ ਹੈਗੇ ਆ। ਤੁਸੀਂ ਪਹਿਲਾਂ ਸਕਿੱਲ ਅਸੈਸਮੈਂਟ ਪਤਾ ਨਹੀਂ ਆਪਣੀ ਕਰਵਾਈ ਆ, ਤੁਹਾਡੀ ਕੁਆਲੀਫਿਕੇਸ਼ਨ ਕੀ ਆ, ਇੱਥੇ ਮੈਟਰ ਕਰਦਾ ਜੀ।
ਜੀ ਤੌਕੀਰ ਜੀ, ਥੋੜਾ ਜਿਹਾ ਕਿਉਂਕਿ ਜੇਕਰ ਤੁਸੀਂ ਕੱਲਾ ਐਗਰੀਕਲਚਰ ਪੁੱਛ ਰਹੇ ਹੋ ਰਿਗਾਰਡਿੰਗ, ਪਰ ਕੁਆਲੀਫਿਕੇਸ਼ਨ ਕੀ ਨੇ, ਤੁਹਾਡਾ ਐਕਸਪੀਰੀਅੰਸ ਕੀ ਹੈ, ਹਨਾ, ਇਹਦੇ ਲਈ ਵੀ ਕਾਫੀ ਕੁਛ ਜਿਹੜਾ ਜਾਣਨਾ ਜ਼ਰੂਰੀ ਹੁੰਦਾ। ਸੋ ਤੁਸੀਂ ਪਰਸਨਲੀ ਜੇਕਰ ਆਪਣਾ ਜਿਹੜਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਰਣਵੀਰ ਸਿੰਘ ਹੋਰਾਂ ਦੇ ਨਾਲ।
ਦੂਜੀ ਗੱਲ, ਅਗਰ ਤੁਸੀਂ ਕਿਸੇ ਹੋਰ ਸਟੇਟ ਚ ਆ ਤੇ ਤੁਸੀਂ info@lakshmigrations.com.au ਤੇ ਮੈਨੂੰ ਆਪਣਾ ਰਿਜ਼ਿਊਮੇ ਭੇਜ ਦੋ। info@lakshmigrations.com.au ਸੋ ਮਾਈਗ੍ਰੇਸ਼ਨਸ ਵਿਦ ਐਨ ਐਸ
ਜੀ। ਅਗਲਾ ਸਵਾਲ ਅਮਨ ਬਸਰਾ ਹੋਰਾਂ ਦਾ ਹੀ ਦੁਬਾਰਾ ਸ਼ਾਮਲ ਕਰਦੇ ਹਾਂ, ਕਿਉਂਕਿ ਉਹਨਾਂ ਨੇ ਪਹਿਲਾਂ ਤਾਂ ਪੁੱਛਿਆ ਸੀ ਸਿਰਫ ਰੀਜਨਲ ਏਰੀਆ ਬਾਰੇ, ਹੁਣ ਉਹਨਾਂ ਨੇ ਪੁੱਛਿਆ, ਕਹਿੰਦੇ ਆਈ ਹੈਵ ਅਪਲਾਈਡ ਫਾਰ 190 ਨੋਮੀਨੇਸ਼ਨ ਇਨ ਤਸਮੈਨੀਆ ਔਨ 4th of August, ਆਈ ਰਿਸੀਵਡ ਐਨ ਈਮੇਲ ਫਰੋਮ ਸਟੇਟ ਗਵਰਨਮੈਂਟ ਫਾਰ ਬੈਂਕ ਸਟੇਟਮੈਂਟ, ਇਟਸ ਬੀਨ 3 weeks, ਆਫਟਰ ਦੈਟ ਆਈ ਹੈਵਨਟ ਹਰਡ ਐਨੀਥਿੰਗ ਬੈਕ ਫਰੋਮ ਦੈਮ, ਹਾਊ ਲੌਂਗ ਡੂ ਯੂ ਥਿੰਕ ਦੇ ਵਿਲ ਟੇਕ ਟੂ ਸੈਂਡ ਨੋਮੀਨੇਸ਼ਨ?
ਅਮਨ ਜੀ, ਨੋਰਮਲੀ 6 to 8 weeks ਪ੍ਰੋਸੈਸਿੰਗ ਟਾਈਮ ਹੈ, ਇੱਕ ਵਾਰ ਅਗਰ ਇਨਫੋਰਮੇਸ਼ਨ ਇਹ ਮੰਗਣ ਠੀਕ ਹੈ, ਬਟ ਤੁਸੀਂ ਹਮੇਸ਼ਾ ਇਹਨਾਂ ਕੋ ਅਪਡੇਟ ਲੈ ਸਕਦੇ ਆ। ਬੈਂਕ ਸਟੇਟਮੈਂਟ ਮੰਗੀ ਆ ਮੀਨਸ ਉਹਨਾਂ ਨੇ ਤੁਹਾਡੀ ਪੇ ਸਲਿਪਸ ਚੈੱਕ ਕਰਨੀਆਂ ਸੀ ਕਿ ਤੁਹਾਡੀ ਪੇਜ ਆ ਰਹੀਆਂ ਕਿ ਨਹੀਂ ਤੁਹਾਡੇ ਬੈਂਕ ਸਟੇਟ ਬੈਂਕ ਅਕਾਊਂਟ ਚ, ਤੇ ਜੇ ਸਾਰਾ ਕੁਛ ਕ੍ਰਿਸਟਲ ਕਲੀਅਰ ਆ ਤੇ ਤੁਸੀਂ ਅਪਡੇਟ ਮੰਗ ਸਕਦੇ ਆ ਜ਼ਰੂਰ, ਬਟ ਤੁਹਾਨੂੰ ਜਲਦੀ ਹੀ ਇਹਦਾ ਆਂਸਰ ਵਿਦਇਨ ਅ ਫਿਊ ਵੀਕਸ, 3 weeks ਤੁਹਾਨੂੰ ਹੋ ਚੁੱਕੇ ਆ, ਕਹਿ ਲਓ 2-3 ਹੋਰ ਵੀਕ
ਜੀ। ਅਗਲਾ ਸਵਾਲ ਇੱਕ ਵਾਰ ਫਿਰ ਸੈਣੀ ਸੈਣੀ ਜੀ ਪੁੱਛ ਰਹੇ ਨੇ, ਕਹਿੰਦੇ ਸਰ ਵੁੱਡ ਯੂ ਪਲੀਜ਼ ਟੈਲ ਮੀ ਇਫ ਮਾਈ ਵਾਈਫ ਸਟੱਡੀ ਐਨੀ ਡਿਗਰੀ ਔਨ ਟੀ ਆਰ, ਵਿਲ ਸ਼ੀ ਬੀ ਏਬਲ ਟੂ ਗੋ ਫਾਰ 485, ਸ਼ੀ ਇਜ਼ ਕਰੰਟਲੀ ਹੋਲਡਿੰਗ ਡਿਪੈਂਡੈਂਟ ਵੀਜ਼ਾ?
ਹਾਂਜੀ, ਅਗਰ ਯੂ ਨੋ ਅਗਰ ਉਹ ਡਿਗਰੀ ਕਰ ਰਹੇ ਆ, ਬਟ ਅਗੇਨ ਉਹਨਾਂ ਨੂੰ ਰੈਕਮੈਂਡ ਮੈਂ ਕਰੂੰਗਾ ਕਿ ਉਹ ਸਟੂਡੈਂਟ ਡਿਪੈਂਡੈਂਟ ਨਹੀਂ, ਸਟੂਡੈਂਟ ਵੀਜ਼ਾ ਤੇ ਜਾਣ ਐਂਡ ਦੈਨ ਯੂ ਗੋ ਫਾਰ ਅ 485।
ਜੀ, ਅਗਲਾ ਸਵਾਲ ਸੈਮ ਕੰਬੋਜ ਜੀ ਕਰ ਰਹੇ ਨੇ, ਕਹਿੰਦੇ ਸਰ ਆਈ ਹੈਵ 4.5 years ਐਕਸਪੀਰੀਅੰਸ ਐਸ ਬੇਕਰ ਐਂਡ ਰੀਸੈਂਟਲੀ ਅਪਲਾਈਡ 489 ਵੀਜ਼ਾ ਇਨ ਆਗਸਟ, ਬਟ ਆਈ ਹੈਵ ਸ਼ਾਰਟ ਆਫ ਐਕਸਪੀਰੀਅੰਸ ਟੂ ਰੀਚ ਮਾਈ 65 points ਫਾਰ 190 ਵੀਜ਼ਾ, ਮਾਈ ਕੁਸ਼ਚਨ ਇਜ ਦੈਟ ਆਈ ਐਮ ਵਰਕਿੰਗ ਐਸ 40 hours fortnightly these days in nominated occupation, will my part time experience will consider as full time?
ਹਾਂਜੀ, ਜਨਰਲ ਸਕਿੱਲ ਮਾਈਗ੍ਰੇਸ਼ਨ ਚ ਸਾਡਾ ਪਾਰਟ ਟਾਈਮ ਜਿਹੜਾ ਐਕਸਪੀਰੀਅੰਸ ਹੁੰਦਾ ਹੈ ਠੀਕ ਹੈ, ਉਹ ਐਸ ਫੁੱਲ ਟਾਈਮ ਹੀ ਕਾਊਂਟ ਹੁੰਦਾ ਹੈ
ਜੀ। ਅਗਲਾ ਸਵਾਲ ਸੰਜਨਾ ਚਾਵਲਾ ਮੋਂਗਾ ਜੀ ਕਰ ਰਹੇ ਨੇ, ਆਈ ਹੈਵ 13 year ਐਕਸਪੀਰੀਅੰਸ, ਮੇਰੀ ਫਾਈਲ ਚ ਮੇਰੀ ਫਾਈਲ ਟੈਕ CEO ਨੇ ਆਬਜੈਕਸ਼ਨ ਲਾਇਆ ਜੀ ਦੈਟ ਹੀ ਡਜ਼ਨਟ ਐਗਰੀ ਵਿਦ ਫਸਟ 8 ਈਅਰਸ ਐਕਸਪੀਰੀਅੰਸ ਬਟ ਐਗਰੀ ਵਿਦ ਨੈਕਸਟ 7 ਈਅਰ ਐਕਸਪੀਰੀਅੰਸ ਇਨ 489 ਵੀਜ਼ਾ ਆਈ ਐਮ ਆਫਸ਼ੋਰ ਵਟ ਆਪਸ਼ਨ ਆਈ ਹੈਵ ਨਾਓ
ਹਾਂਜੀ ਨਾਰਮਲੀ ਜਿਹੜੇ ਆਫਸ਼ੋਰ ਸੰਜਨਾ ਜੀ ਜਿਹੜੇ ਐਕਸਪੀਰੀਅੰਸਿਸ ਹੁੰਦੇ ਆ ਉਹ ਚ ਕੇਸ ਆਫਿਸਰ ਨੇ ਅਗਰ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੋਈ ਆ ਤਾਂ ਉਹ ਚ ਨਾਰਮਲੀ ਲਿਖਿਆ ਹੁੰਦਾ ਕਿ ਕਿੰਨੇ ਸਾਲ ਦਾ ਐਕਸਪੀਰੀਅੰਸ ਜਿਹੜਾ ਤੁਹਾਡਾ ਸਕਿੱਲ ਯੂ ਨੋ ਕਾਊਂਟ ਹੋਊਗਾ ਕਿੰਨੇ ਦੀ ਤੁਸੀਂ ਕਲੇਮ ਕਰ ਸਕਦੇ ਆ ਤੇ ਉਹੀ ਹੋਇਆ ਵਾ ਇੱਥੇ ਤੇ ਪਲੀਜ਼ ਜਾਂ ਤੇ ਤੁਸੀਂ ਪੁਆਇੰਟਸ ਅਸੈਸਮੈਂਟ ਕਰਵਾ ਲਓ ਸਕਿੱਲ ਅਸੈਸਿੰਗ ਬਾਡੀ ਤੋਂ ਅਗਰ 13 ਈਅਰਸ ਆਫ ਵਰਕ ਐਕਸਪੀਰੀਅੰਸ ਡਿਪੈਂਡ ਕਰਦਾ ਤੁਹਾਡੀ ਕੁਆਲੀਫਿਕੇਸ਼ਨ ਕੋਈ ਕਦੋਂ ਹੋਈ ਸੀ ਤੇ ਉਸ ਤੋਂ ਬਾਅਦ ਕਿੰਨਾ ਕਾਊਂਟ ਕੀਤਾ ਸਕਿੱਲ ਅਸੈਸਿੰਗ ਬਾਡੀ ਨੇ
ਅਗਲਾ ਸਵਾਲ ਰਵਿੰਦਰ ਚੌਹਾਨ ਜੀ ਕਰ ਰਹੇ ਨੇ ਕਿ ਆਈ ਹੈਵ ਕੰਪਲੀਟਡ ਮਾਈ ਡਿਪਲੋਮਾ ਇਨ ਕਮਿਊਨਿਟੀ ਸਰਵਿਸਿਸ ਵਟ ਇਜ ਫਿਊਚਰ ਜੀ
ਹਾਂਜੀ ਕਮਿਊਨਿਟੀ ਆਫ ਵਰਕ ਸਕਿੱਲ ਅਸੈਸਮੈਂਟ ਕਰਾ ਕੇ
ਨਵਦੀਪ ਗੁਰਾਇਆ ਅਗਲਾ ਸਵਾਲ ਪੁੱਛ ਰਹੇ ਨੇ ਕਹਿੰਦੇ ਸਰ ਆਈ ਐਮ ਵਰਕਿੰਗ ਇਨ ਤਸਮੈਨੀਆ ਇਨ ਡੇਅਰੀ ਫਾਰਮ ਕੈਨ ਆਈ ਗੈਟ 491 ਆਫਟਰ 6 ਮੰਥਸ ਆਈ ਆਲਰੇਡੀ ਹੈਵ ਅ ਸਕਿੱਲ ਅਸੈਸਮੈਂਟ ਐਜ਼ ਅ ਚੀਫ ਵਿਦ 60 ਪੁਆਇੰਟ
ਸ਼ੈਫ ਯਾ ਮੇਰੇ ਖਿਆਲ ਨਾਲ ਇਫ ਆਈ ਐਮ ਨਾਟ ਰੋਂਗ ਕਿਉਂਕਿ ਤੁਹਾਡੀ ਸਕਿੱਲ ਅਸੈਸਮੈਂਟ ਰੈਲੇਵੈਂਟ ਫੀਲਡ ਚ ਹੋਣੀ ਚਾਹੀਦੀ ਹੈ 491 ਵਾਸਤੇ
ਜੀ
ਠੀਕ ਹੈ ਜੀ
ਕਿਉਂਕਿ
ਮੇਨ ਰਿਕੁਆਇਰਮੈਂਟ ਹੈ ਨਵਦੇਵ ਜੀ ਹਾਂ ਜੀ
ਜੀ ਬਸਰਾ ਸਾਹਿਬ ਤੁਹਾਡਾ ਸਵਾਲ ਫੇਰ ਆਇਆ 2020 ਤੱਕ ਟੀ ਆਰ ਕਹਿੰਦੇ 2020 ਤੱਕ ਹੈ ਤੇ ਅਕਤੂਬਰ ਤੱਕ 7 ਈਚ ਬੈਂਡ ਹੈਗੇ ਆ ਪਰ ਪੀ ਆਰ ਦਾ ਰਿਸਪੋਂਸ ਹੈ ਅਮਨ ਬਸਰਾ ਜੀ ਦਾ ਅਸੀਂ ਜਵਾਬ ਪਹਿਲਾਂ ਦੇ ਚੁੱਕੇ ਹਾਂ ਵੈਸੇ
ਟੀ ਆਰ 2020 ਤੱਕ ਹੈ ਅਕਤੂਬਰ ਤੱਕ 7 ਈਚ ਬੈਂਡ ਹੈਗੇ ਆ ਇਹਨਾਂ ਦਾ ਕੁਐਸਚਨ ਪਹਿਲਾਂ ਕੀ ਸੀ
ਇਨ੍ਹਾਂ ਨੇ ਆਪਣੀ ਵਾਈਫ ਦੇ ਬਾਰੇ ਵੀ ਪੁੱਛਿਆ ਸੀ ਔਰ ਉਸ ਤੋਂ ਪਹਿਲਾਂ ਇਨ੍ਹਾਂ ਨੇ ਆਪਣਾ ਸਵਾਲ ਜਿਹੜਾ ਸੀਗਾ ਉਹ ਵੀ
ਸਾਂਝਾ ਕੀਤਾ ਮਲਟੀਪਲ ਕੁਐਸਚਨ ਹੁੰਦੇ ਪਲੀਜ਼ ਮੈਨੂੰ ਕਾਲ ਕਰ ਲਓ
ਦੇਖੋ ਇਨ੍ਹਾਂ ਨੇ ਕਾਫੀ ਡਿਟੇਲ ਦੇ ਵਿੱਚ ਤਸਮੈਨੀਆ ਦੇ ਵਿੱਚ ਇਨ੍ਹਾਂ ਨੇ ਦੱਸਿਆ ਸੀਗਾ ਕਿ ਇਹ
ਹਾਂਜੀ 190 ਦਾ ਤੁਹਾਡਾ ਦੇਖੋ ਅਗਰ ਤੁਹਾਡੇ ਤੁਹਾਨੂੰ ਸਟੇਟ ਗਵਰਨਮੈਂਟ ਤੋਂ ਆ ਜਾਂਦੀ ਆ ਇਹਨਾਂ ਨੇ ਸਟੇਟ ਗਵਰਨਮੈਂਟ ਵਾਲਾ ਪੁੱਛਿਆ ਸੀ ਨਾ ਹਾਂਜੀ ਸਰਟਨਲੀ ਤੁਹਾਡਾ 190 ਦਾ ਆਪਸ਼ਨ ਹੈਗਾ ਜੀ
ਜੀ ਸੋ ਬਸਰਾ ਸਾਹਿਬ ਤੁਹਾਡਾ ਵੈਸੇ ਜਵਾਬ ਪਹਿਲਾਂ ਵੀ ਦੇ ਚੁੱਕੇ ਸੀਗੇ ਬਾਕੀ ਸੈਨੀ ਹੋਰਾਂ ਨੇ ਤੁਹਾਡੇ ਸਮੇਂ ਦੇ ਲਈ ਧੰਨਵਾਦ ਕੀਤਾ ਜੀ
ਵੈਲਕਮ ਜੀ
ਸੈਮ ਕੰਬੋਜ ਪੁੱਛ ਰਹੇ ਨੇ ਕਹਿੰਦੇ ਆਈ ਐਮ ਐਲੀਜੀਬਲ ਫਾਰ 190 ਵੀਜ਼ਾ ਐਜ਼ ਆਈ ਅਪਲਾਈਡ ਫਾਰ 489 ਵੀਜ਼ਾ
ਹਾਂਜੀ 489 ਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਜੀ ਤੁਸੀਂ ਲੌਂਚ ਕਰ ਸਕਦੇ ਆ 491 ਤੇ ਹਾਂਜੀ ਰੈਸਟ੍ਰਿਕਸ਼ਨਸ ਹੈਗੀਆਂ
ਜੀ ਸੰਜਨਾ ਚਾਵਲਾ ਮੰਗਾ ਜੀ ਕਹਿ ਰਹੇ ਨੇ ਕਹਿੰਦੇ ਸਕਿੱਲ ਅਸੈਸਮੈਂਟ ਵਿੱਚ ਕਾਊਂਟ ਹੋਇਆ ਹੈ ਜੀ
ਫਿਰ ਤੁਸੀਂ ਕੇਸ ਆਫਿਸਰ ਨੂੰ ਯੂ ਨੋ ਆਬਵੀਅਸਲੀ ਰਿਕੁਐਸਟ ਕਰ ਸਕਦੇ ਆ ਜਾਂ ਤੁਸੀਂ ਅਪਰੋਪਰੀਏਟ ਡਾਕੂਮੈਂਟੇਸ਼ਨ ਜਿਹੜੀ ਵਰਕ ਐਕਸ ਨਾਲ ਰਿਲੇਟਡ ਆ ਉਹ ਇੱਕ ਵਾਰ ਰੀਸਬਮਿਟ ਕਰੋ ਪਲੀਜ਼ ਕਿਉਂਕਿ ਮੇਨਲੀ ਉਹ ਕਾਊਂਟ ਤਾਂ ਯੂ ਨੋ ਪ੍ਰੋਬਲਮ ਹੁੰਦੀ ਆ ਅਗਰ ਤੁਹਾਡੇ ਜਾਂ ਤੇ ਉਸ ਦੌਰਾਨ ਕੋਈ ਪ੍ਰਮੋਸ਼ਨ ਹੋਇਆ ਹੈ ਜਾਂ ਤੁਹਾਡੀਆਂ ਇਨੀਸ਼ੀਅਲ ਜੋਬ ਵੇਲੇ ਡਿਊਟੀਜ਼ ਥੋੜੀਆਂ ਬੇਸਿਕ ਸੀ ਕਾਫੀ ਕੁਝ ਮੈਟਰ ਕਰਦਾ ਹੈ ਉਹਨਾਂ ਨੇ ਜੋ ਕੰਸਰਨ ਰੇਜ਼ ਕੀਤੇ ਆ ਉਹ ਸਪੈਸੀਫਿਕਲੀ ਤੁਸੀਂ ਇਹ ਕਰ ਦੇਖੋ ਉਹਦੇ ਨਾਲ ਰਿਲੇਟਡ ਡਾਕੂਮੈਂਟੇਸ਼ਨ ਤੁਸੀਂ ਦਿਓ ਮੇਨ ਤਾਂ ਆਰਗੂਮੈਂਟ ਤੁਹਾਨੂੰ ਜਾਂ ਸਟੇਟਮੈਂਟ ਦੇਣੀ ਹੀ ਪੈਣੀ ਹੈ ਇਸ ਦੇ ਰਿਗਾਰਡਸ
ਅਗਲਾ ਸਵਾਲ ਅਰਜੁਨ ਨਿਜਵਾਨ ਜੀ ਕਰ ਰਹੇ ਨੇ ਕਹਿੰਦੇ ਡੂ ਵੀ ਹੈਵ ਟੂ ਵਰਕ ਇਨ ਅਵਰ ਨੋਮੀਨੇਟਡ ਆਕੂਪੇਸ਼ਨ ਔਰ ਕੈਨ ਵੀ ਵਰਕ ਇਨ ਐਨੀ ਆਫ ਦ ਆਕੂਪੇਸ਼ਨ ਆਫਟਰ ਮੂਵਿੰਗ ਟੂ ਰੀਜਨਲ ਏਰੀਆ 491 ਵੀਜ਼ਾ ਲਈ ਹਨਾ ਠੀਕ ਹੈ ਜੀ ਅੱਛਾ ਅਗਲਾ ਸਵਾਲ ਰਵੀ ਦਲਾਲ ਹੋਰਾਂ ਦਾ ਸ਼ਾਮਲ ਕਰਦੇ ਆ ਕਹਿੰਦੇ ਸਰ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਮੇ ਸੈਕੰਡਰੀ ਐਪਲੀਕੈਂਟ ਐਡ ਕਰ ਸਕਦੇ ਹਾਂ ਕਿਆ ਚਾਂਸਿਸ ਆਫ ਸਕਸੈਸ
ਹਾਂਜੀ ਰਵੀ ਜੀ ਡਿਪੈਂਡ ਕਰਦਾ ਅਗਰ ਆਪ ਆਨਸ਼ੋਰ ਹੋ ਤੋ ਹਾਂਜੀ ਸਰਟਨਲੀ ਉਸਕਾ ਪ੍ਰੋਸੈਸਿੰਗ ਟਾਈਮ ਵੀ ਫਾਸਟ ਹੈ ਔਰ ਹਾਂਜੀ ਐਡ ਤੋਂ ਆਪ ਵੈਸੇ ਵੀ ਕਰ ਸਕਦੇ ਹੋ ਆਨਸ਼ੋਰ ਜਾਂ ਆਫਸ਼ੋਰ ਠੀਕ ਹੈ ਆਫਸ਼ੋਰ ਕਾ ਥੋੜੀ ਪ੍ਰੋਸੈਸਿੰਗ ਡਿਲੇਸ ਕਾਫੀ ਹੈ
ਜੀ ਤੇ ਚੱਜ ਅਗਲਾ ਸਵਾਲ ਕਰ ਰਹੇ ਨੇ ਅੱਛਾ ਉਸ ਤੋਂ ਪਹਿਲਾਂ ਅਮਨ ਬਸਰਾ ਜੀ ਕਹਿੰਦੇ ਜੀ ਉਹ ਅਮਨ ਹੋਰ ਨੇ ਹੋ ਸਕਦਾ ਜੀ ਕਿਉਂਕਿ ਸਵਾਲ ਜਿਹੜੇ ਸੀਗੇ ਉਹ ਅਮਨ ਬਸਰਾ ਤੋਂ ਆ ਰਹੇ ਸੀ ਸਾਨੂੰ ਸਭ ਸਾਨੂੰ ਲੱਗ ਰਹੇ ਸੀ ਸ਼ਾਇਦ ਇੱਕੋ ਹੀ ਅਮਨ ਬਸਰਾ ਨੇ ਹਨਾ ਜੀ ਚੱਜ ਜੀ ਆਈ ਡੀ ਤੋਂ ਕਰ ਰਹੇ ਨੇ ਸਵਾਲ ਕਹਿੰਦੇ ਪੋਸੀਬਿਲਿਟੀ ਆਫ ਗੈਟਿੰਗ ਵਿਜ਼ਟਰ ਵੀਜ਼ਾ ਆਫਟਰ ਮੈਰਿਜ ਵਾਈਫ ਕਹਿੰਦੇ ਸਟੂਡੈਂਟ ਹੈ ਆਸਟ੍ਰੇਲੀਆ ਚ
ਹਾਂਜੀ ਬਹੁਤ ਲਿਮਿਟਡ ਨੇ ਡਿਪੈਂਡ ਕਰਦਾ ਹੈ ਦੇਖੋ ਮੈਂ ਨਾ ਨਹੀਂ ਕਰ ਰਿਹਾ ਠੀਕ ਆ ਜਦੋਂ ਤੁਸੀਂ ਸਟੂਡੈਂਟ ਆ ਨਾ ਤੇ ਅਗਰ ਤੁਸੀਂ ਵਾਈਫ ਜਾਂ ਵਾਈਫ ਇੱਥੇ ਸਟੂਡੈਂਟ ਆ ਤੇ ਤੁਸੀਂ ਉਥੋਂ ਆਪਣਾ ਵਿਜ਼ਿਟਰ ਵੀਜ਼ਾ ਲਵਾ ਰਹੇ ਆ ਓਬਵੀਅਸਲੀ ਤੁਸੀਂ ਮੈਂਸ਼ਨ ਕਰੋਗੇ ਮੈਂ ਆਪਣੀ ਵਾਈਫ ਨੂੰ ਮਿਲਣ ਜਾ ਰਿਹਾ ਜੀ ਟੀ ਕ੍ਰਾਈਟੀਰੀਆ ਜਿਹੜਾ ਜੈਨੂਇਨ ਟੈਂਪਰੇਰੀ ਐਂਟਰੈਂਸ ਕ੍ਰਾਈਟੇਰੀਆ ਉਹ ਬਹੁਤ ਮੁਸ਼ਕਿਲ ਹੋਗਾ ਤੁਹਾਡਾ ਮੀਟ ਕਰਨਾ ਮੈਂ ਇਹ ਨਹੀਂ ਕਹਿ ਰਿਹਾ ਇੰਪੋਸੀਬਲ ਆ ਪਰ ਇਸ ਸਿਨੈਰੀਓ ਤੇ ਕਾਫੀ ਰਿਫਿਊਜ਼ਲਸ ਆ ਰਹੀਆਂ ਅੱਜ ਦੀ ਡੇਟ ਚ
ਅਗਲਾ ਸਵਾਲ ਨਵਦੀਪ ਗੁਰਾਇਆ ਜੀ ਪੁੱਛ ਰਹੇ ਨੇ, ਆਈ ਹੈਵ ਸਕਿੱਲ ਅਸੈਸਮੈਂਟ ਐਜ਼ ਅ ਸ਼ੈਫ।
ਸੌਰੀ, ਮੈਂ ਥੋੜਾ ਪਿਛਲੇ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ, ਕਹਿੰਦਾ ਸਟੂਡੈਂਟ ਡਿਪੈਂਡੈਂਟ ਪਲੀਜ਼ ਉਹ ਕੰਸੀਡਰ ਕਰੋ ਤੁਸੀਂ ਰਾਦਰ ਦੈਨ ਅ ਵਿਜ਼ਟਰ ਵੀਜ਼ਾ।
ਜੀ, ਨਵਦੀਪ ਗੁਰਾਇਆ ਹੋਰਾਂ ਦਾ ਸਵਾਲ ਹੈ, ਰਣਬੀਰ ਜੀ ਪੁੱਛ ਰਹੇ ਨੇ, ਆਈ ਹੈਵ ਸਕਿੱਲ ਅਸੈਸਮੈਂਟ ਐਜ਼ ਅ ਸ਼ੈਫ ਵਿਦ 60 ਪੁਆਇੰਟਸ, ਨਾਓ ਆਈ ਐਮ ਵਰਕਿੰਗ ਇਨ ਦਿਸ ਮੈਨੀਆ ਇਨ ਡੇਅਰੀ ਫਾਰਮ। ਅੱਛਾ, ਇਹਨਾਂ ਦਾ ਸਵਾਲ ਜਿਹੜਾ ਪਹਿਲਾਂ ਆਇਆ ਸੀ ਹਨਾ, ਕੈਨ ਆਈ ਗੈਟ 491 ਨੋਮੀਨੇਸ਼ਨ?
ਤਸਮੈਨੀਆ ਨੇ ਹਲੇ ਯੂ ਨੋ ਉਹਨਾਂ ਨੇ ਆਪਣੇ ਕਹਿ ਲੋ ਰਿਕੁਆਇਰਮੈਂਟਸ ਜਿਹੜੇ ਆ ਉਹ ਉਹਨਾਂ ਨੇ ਸਟੇਟ ਨੋਮੀਨੇਸ਼ਨ ਦੇ ਹਲੇ ਕਲੈਰੀਫਾਈ ਨਹੀਂ ਕੀਤੇ ਆ, ਬਟ ਆਬਵੀਅਸਲੀ ਇੱਕ ਵਾਰ ਅਗਰ ਡਿਟੇਲਸ ਆ ਜਾਣ ਫਿਰ ਵੀ ਕੈਨ ਡਿਸਕਸ ਦਿਸ।
ਅਗਲਾ ਸਵਾਲ ਕਰ ਰਹੇ ਨੇ ਜੀ ਅਰਸਫਨ ਹੁਸੈਨ ਜੀ, ਅਰਸਲਨ ਹੁਸੈਨ। ਅਸਲਨ ਜੀ, ਮੈਨੂੰ ਲੱਗਦਾ ਕਿ ਮੈਂ ਸ਼ਾਇਦ ਗਲਤ ਵੀ ਪ੍ਰੋਨਾਂਸ ਕਰ ਰਹੀ ਹਾਂ, ਉਹਦੇ ਲਈ ਮਾਫੀ ਚਾਹਾਂਗੀ, ਪਰ ਇਹ ਸਵਾਲ ਤੁਹਾਡਾ ਸ਼ਾਮਲ ਕਰਦੇ ਆ। ਆਈ ਹੈਵ ਸਕਿੱਲ ਅਸੈਸਮੈਂਟ ਵਿਦ ਵਰਕ ਐਕਸਪੀਰੀਅੰਸ ਆਫ 3 ਈਅਰ ਐਂਡ ਬਾਈ ਦ ਸਟਾਰਟ ਆਫ ਦਿਸੰਬਰ 2019 ਆਈ ਵਿਲ ਬੀ ਹੈਵਿੰਗ 5 ਈਅਰ ਐਕਸਪੀਰੀਅੰਸ, ਵਿਲ ਦਾ ਵਰਕ ਐਕਸਪੀਰੀਅੰਸ ਬੀ ਆਟੋਮੈਟਿਕਲੀ ਅਪਡੇਟਡ?
ਨਹੀਂ, ਆਟੋਮੈਟਿਕਲੀ ਤੁਸੀਂ ਸਕਿੱਲ ਸਿਲੈਕਟ ਦੀ ਗੱਲ ਕਰ ਰਹੇ ਹੋ, ਓਬਵੀਅਸਲੀ ਅਸਲਨ ਜੀ ਯੂ ਵਿਲ ਹੈਵ ਟੂ ਅਪਡੇਟ ਇਟ। ਠੀਕ ਹੈ, ਆਟੋਮੈਟਿਕਲੀ ਅਪਡੇਟਡ ਅਗਰ ਤੁਸੀਂ ਇਨਵਾਈਟ ਜਾਂ ਸਕਿੱਲ ਸਿਲੈਕਟ ਦੀ ਗੱਲ ਕਰ ਰਹੇ ਹੋ, ਓਬਵੀਅਸਲੀ ਤੁਹਾਨੂੰ ਅਪਡੇਟ ਕਰਨਾ ਪੈਣਾ।
ਜੀ, ਸੰਜਨਾ ਜੀ ਦੁਬਾਰਾ ਪੁੱਛ ਰਹੇ ਨੇ, ਮਾਈ ਏਜੰਟ ਹੈਜ਼ ਡਿਸਾਈਡਡ ਟੂ ਪੁੱਟ ਅ ਕੰਪਲੇਂਟ ਮੇਲ, ਵਟ ਟਾਈਮ ਇਟ ਟੇਕਸ ਟੂ ਰਿਪਲਾਈ? ਦੇਖੋ ਸੰਜਨਾ ਜੀ, ਇਹ ਮੈਨੂੰ ਲੱਗਦਾ ਵੀ ਕਾਫੀ ਪਰਸਨਲ ਹੈ ਤੁਹਾਡਾ, ਹਨਾ।
ਮੈਂ ਥੋੜਾ ਇਸੇ ਕਹਿੰਦਾ ਕਿਉਂਕਿ ਤੁਸੀਂ ਥਰਡ ਜਾਂ ਫੋਰਥ ਟਾਈਮ ਪੁੱਛ ਰਹੇ ਆ, ਆਈ ਨੋ ਯੂ ਆਰ ਇਨ ਟ੍ਰਬਲ। ਤੁਹਾਡੇ ਏਜੰਟ ਨੇ ਅਗਰ ਤੁਸੀਂ ਅਗਰ ਕਹਿੰਦੇ ਕੰਪਲੇਂਟ, ਉਹਨੂੰ ਗਲੋਬਲ ਫੀਡਬੈਕ ਯੂਨਿਟ ਕਹਿੰਦੇ, ਜਿਸ ਚ ਆਪਾਂ ਕੰਪਲੇਂਟ ਜਾਂ ਕੰਸਰਨਸ ਕਰਦੇ ਆ, ਨਾਰਮਲੀ ਉਹ ਵਿਦ ਇਨ 7 to 10 ਡੇਜ਼ ਰਿਪਲਾਈ ਕਰਦੇ ਆ। ਬਟ ਜਦੋਂ ਤੁਸੀਂ ਕੰਪਲੇਂਟ ਪਾਉਂਦੇ ਆ, ਜਸਟ ਮੇਕ ਸ਼ੋਰ ਤੁਹਾਡੇ ਕੋਲ ਵੈਲਿਡ ਰੀਜ਼ਨਸ ਹੋਣ, ਜਸਟ ਕੰਪਲੇਂਟ ਫਾਰ ਦਾ ਸੇਕ ਆਫ ਇਟ ਤੁਸੀਂ ਨਾ ਪਾਓ, ਨਹੀਂ ਤੇ ਉਹਦਾ ਆਨਸਰ ਬੜਾ ਜੈਨਰਿਕ ਤੇ ਕਾਪੀ ਪੇਸਟਡ ਹੁੰਦਾ। ਅਨਲੈਸ ਤੁਹਾਡੇ ਕੋਲ ਤੁਸੀਂ ਜਿਹਨੂੰ ਪੈਮਸ ਕਹਿੰਦੇ ਆ, ਪ੍ਰੋਸੀਜਰ ਐਡਵਾਈਸ ਮੈਨੂਅਲ ਦੇ ਰੈਗੂਲੇਸ਼ਨ ਨਾਲ ਅਪਲਾਈ ਕਰਕੇ ਆਪਣੇ ਆਰਗੂਮੈਂਟਸ ਨਹੀਂ ਦਿੰਦੇ ਆ, ਤੁਹਾਨੂੰ ਬੜਾ ਹੀ ਜਨਰਿਕ ਰਿਸਪੋਂਸ ਆਊਗਾ। ਆਮ ਸ਼ੋਰ ਤੁਹਾਡੇ ਏਜੰਟ ਨੇ ਰਿਸਪੋਂਸ ਵਧੀਆ ਭੇਜਿਆ ਹੋਣਾ, ਬਟ ਜਸਟ ਤੁਸੀਂ ਫੈਕਟਸ ਤੇ ਜਿਹੜੇ ਡਾਕੂਮੈਂਟੇਸ਼ਨ ਆ ਉਹ ਅਪਰੋਪਰੀਏਟ ਨਾਲ ਭੇਜੋ ਪਲੀਜ਼।
ਜੀ, ਗਰਗ ਸੰਸ ਤੋਂ ਕਰ ਰਹੇ ਨੇ ਸਵਾਲ, ਕਹਿੰਦੇ ਮਿਨੀਮਮ ਪੇ ਰੇਟ ਆਫ ਕਾਰਪੈਂਟਰ ਪੇ ਔਨ ABN ਹੈ ਜੀ?
ਹਾਂਜੀ, ਨੋਰਮਲ ਜੋ ਤੁਹਾਡਾ ਐਵਰੇਜ ਮਾਰਕੀਟ ਰੇਟ ਹੈ, ਠੀਕ ਹੈ, ਦੈਟ ਇਜ਼ ਦ ਮਿਨੀਮਮ। ਜੋ ਮਿਨੀਮਮ ਤੁਸੀਂ ਵੈਬਸਾਈਟ ਤੇ ਜਾ ਕੇ ਮਿਨੀਮਮ ਪੇ ਰੇਟ ਚੈੱਕ ਕਰ ਸਕਦੇ ਹਾਂ ਕਾਰਪੈਂਟਰ ਦਾ।
ਜੀ, ਅਗਲਾ ਸਵਾਲ ਸੀਰਤ ਸਰਾਂ ਕਰ ਰਹੇ ਨੇ, ਕਹਿੰਦੇ ਸਰ, ਕੁਡ ਆਈ ਗੈਟ 491 ਵੀਜ਼ਾ ਵਿਦ 75 ਪੁਆਇੰਟਸ ਫਾਰ ਰਜਿਸਟਰਡ ਨਰਸ?
ਚਾਂਸਸ ਆਰ ਹਾਈ, 75 ਪੁਆਇੰਟਸ ਇਜ਼ ਗੁੱਡ। ਅਗਰ 75 ਪੁਆਇੰਟਸ, ਹੁਣ ਇਹ ਨਹੀਂ ਪਤਾ ਕਿ ਤੁਸੀਂ ਸ਼ਾਇਦ ਆਪਣੇ ਕਹਿ ਰਹੇ ਹੋ 491 ਦੇ ਮਿਲਾ ਕੇ, ਸਟਿਲ ਚਾਂਸਸ ਆਰ ਗੁੱਡ, ਕਿਉਂਕਿ ਨਰਸਿਸ ਨੋਰਮਲੀ ਰੀਜਨਲ ਏਰੀਆ ਚ ਕਾਫੀ ਡਿਮਾਂਡ ਚ ਹੁੰਦੀਆਂ। ਅਗਰ ਆਪਾਂ 489 ਦੇਖੀਏ ਤੇ ਕਾਫੀ ਡਿਮਾਂਡ ਚ ਸੀ, ਤੇ ਓਬਵੀਅਸ ਆ ਕਿ ਚਾਂਸਸ ਤੁਹਾਡੇ ਹੈਗੇ ਆ ਜੀ। ਸੀਰਤ ਜੀ,
ਗਰਗ ਜੀ ਤੁਹਾਡਾ ਜਵਾਬ ਦੇ ਚੁੱਕੇ ਆ, ਤੇ ਅੱਜ ਦੁਬਾਰਾ ਸਵਾਲ ਕਰ ਰਹੇ ਨੇ, ਕਹਿੰਦੇ ਸਰ, ਵਰਕਿੰਗ DT ਇੰਜੀਨੀਅਰ ਵਿਦ ਏਰੀਅਲ ਟੈਲੀਕਮਿਊਨੀਕੇਸ਼ਨ ਇਨ ਲੁਧਿਆਣਾ, ਇਫ ਇਟਸ ਰਿਫਿਊਜ਼ਡ ਡਸ ਦਿਸ ਅਫੈਕਟ ਔਨ ਡਿਪੈਂਡੈਂਟ ਫਾਈਲ?
ਹਾਂਜੀ, ਇਹ ਤੇ ਇਹਨਾਂ ਦਾ ਪਹਿਲਾ ਕੁਐਸਚਨ ਸਕਿੱਲ ਮਾਈਗ੍ਰੇਸ਼ਨ ਨਾਲ ਰਿਲੇਟਡ ਸੀ।
ਹਾਂਜੀ, ਮੈਨੂੰ ਲੱਗਦਾ ਉਹੀ ਸੀਗਾ, ਮੈਂ ਉਹਨਾਂ ਦਾ ਸਵਾਲ ਕੱਢ ਵੀ ਲੈਣੀ ਆ। ਵਿਜ਼ਿਟਰ ਵੀਜ਼ਾ ਜਿਹੜਾ ਇਹਨਾਂ ਨੇ ਵਾਈ ਜਿਹੜੇ
ਆ। ਓਕੇ ਅੱਛਾ ਜੀ, ਇਹਨਾਂ ਦਾ ਕੁਐਸਚਨ ਪਲੀਜ਼। ਹਾਂਜੀ, ਮੈਂ ਦੁਬਾਰਾ ਤੁਹਾਡੇ ਨਾਲ
ਸਾਂਝਾ ਕਰਦੀ ਹਾਂ। ਬਿਲਕੁਲ, ਇਹਨਾਂ ਨੇ ਪੁੱਛਿਆ, ਕਹਿੰਦੇ ਸਰ, ਵਰਕਿੰਗ DT ਇੰਜੀਨੀਅਰ ਵਿਦ ਏਰੀਅਲ ਟੈਲੀਕਮਿਊਨੀਕੇਸ਼ਨ ਇਨ ਲੁਧਿਆਣਾ, ਹਨਾ?
ਹਾਂਜੀ, ਅਗਰ ਇੱਕ ਰਿਫਿਊਜ਼ਲ ਆਉਂਦੀ ਹੈ ਨਾ ਕਿਸੇ ਵੀ ਟੈਂਪਰੇਰੀ ਵੀਜ਼ੇ ਦੀ, ਤੇ ਆਬਵੀਅਸਲੀ ਉਹ ਤੁਹਾਡਾ ਅਗਲਾ ਜਿਹੜਾ ਟੈਂਪਰੇਰੀ ਵੀਜ਼ਾ ਤੁਸੀਂ ਪਾਉਂਦੇ ਆ ਉਹ ਲੈਣਾ, ਅਨਲੈਸ ਤੁਹਾਡੇ ਕੋਲ ਵੈਲਿਡ ਆਰਗੂਮੈਂਟਸ ਨਾ ਹੋਣ, ਉਹ ਲੈਣਾ ਬਹੁਤ ਮੁਸ਼ਕਿਲ ਹੁੰਦਾ ਹੈ। ਨਾਲੇ ਤੁਹਾਡੀ ਜੋਬ ਇਜ਼ ਗੁੱਡ ਜਿਹੜੀ ਤੁਸੀਂ ਏਰੀਅਲ ਟੈਲੀਕਮਿਊਨੀਕੇਸ਼ਨ ਕਹਿ ਰਹੇ ਹਾਂ ਲੁਧਿਆਣਾ, ਓਬਵੀਅਸਲੀ ਤੁਹਾਡੀ ਸੈਲਰੀ ਵੀ ਕਾਫੀ ਰੀਜਨੇਬਲ ਹੋਊਗੀ। ਤੁਹਾਡੇ ਸਿਨੈਰੀਓ ਚ ਵਿਜ਼ਿਟਰ ਵੀਜ਼ਾ ਸਟਿਲ ਆਈ ਵੁੱਡ ਸੇ ਕਿ ਅਗਰ ਤੁਸੀਂ ਮੈਂਸ਼ਨ ਕਰੋ ਕਿ ਆਮ ਮੈਰਿਡ ਐਂਡ ਮੈਂ ਵਾਈਫ ਨੂੰ ਮਿਲਣ ਆ ਰਿਹਾ, ਸਟੂਡੈਂਟ ਡਿਪੈਂਡੈਂਟ ਵੁੱਡ ਬੀ ਅ ਮੋਰ ਵਾਇਬਲ ਆਪਸ਼ਨ ਰੈਦਰ ਦੈਨ ਵਿਜ਼ਿਟਰ ਵੀਜ਼ਾ।
ਠੀਕ, ਰਣਬੀਰ ਜੀ ਅੱਗੇ ਗਰਗ ਜੀ ਸਾਨੂੰ ਵੈਬਸਾਈਟ ਬਾਰੇ ਪੁੱਛ ਰਹੇ ਨੇ।
ਹਾਂਜੀ, ਤੁਸੀਂ ਐਵਰੇਜ ਮਾਰਕੀਟ ਸੈਲਰੀ ਰੇਟ ਗਵਰਨਮੈਂਟ ਦੀ ਤੁਸੀਂ ਗੂਗਲ ਕਰ ਲਓ, ਓਬਵੀਅਸਲੀ ਤੁਹਾਨੂੰ ਇਹਦਾ ਆਨਸਰ ਮਿਲ ਜਾਊਗਾ।
ਜੀ, ਅੱਗੇ ਸਵਾਲ ਲਈ ਸਾਹਿਲ ਮੌਂਗਾ ਜੀ ਦਾ, ਕਹਿੰਦੇ ਹੈਲੋ ਗਾਇਸ, ਹਾਊ ਆਰ ਯੂ? ਵਧੀਆ ਜੀ, ਸਾਡਾ ਬਹੁਤ ਵਧੀਆ। ਆਈ ਵਾਨਾ ਆਸਕ ਅਬਾਊਟ ਨਿਊ ਸਾਊਥ ਵੇਲਸ 190 ਵੀਜ਼ਾ ਫਾਰ ਸ਼ੈਫ, ਆਈ ਹੈਵ 2 ਈਅਰਸ ਐਕਸਪੀਰੀਅੰਸ ਐਜ਼ ਸ਼ੈਫ ਐਂਡ ਆਈ ਹੈਵ 75 ਪੁਆਇੰਟਸ ਇਨਕਲੂਡਿੰਗ ਸਟੇਟ, ਵਟ ਆਰ ਦਾ ਚਾਂਸਿਸ ਫਾਰ PR?
ਦੇਖੋ, 75 ਦੇ ਅਗੇਨ ਵੇਟ ਟਾਈਮਸ ਬਹੁਤ ਜ਼ਿਆਦਾ ਆ, ਹਲੇ ਇਨਵਾਈਟ ਆਉਣ ਦੇ ਤੁਹਾਨੂੰ ਚਾਂਸਸ ਥੋੜੇ ਘੱਟ ਨੇ, ਬਟ 2 ਈਅਰਸ ਆਫ ਵਰਕ ਐਕਸ ਆ ਤੁਹਾਡੇ ਕੋਲ। ਤੁਸੀਂ ਆਲਰੇਡੀ ਨਿਊ ਸਾਊਥ ਵੇਲਸ ਆ, ਤਾਂ ਓਬਵੀਅਸਲੀ ਚਾਂਸ ਕਿਉਂਕਿ ਨਿਊ ਸਾਊਥ ਵੇਲਸ ਦੀ ਤੁਸੀਂ ਰਿਕੁਆਇਰਮੈਂਟਸ ਦੇਖੀਆਂ ਹੋਣੀਆਂ 75 ਪੁਆਇੰਟਸ, ਹਾਂਜੀ ਪੁਆਇੰਟਸ ਤੁਹਾਡੇ ਕਾਫੀ ਵਧੀਆ, ਓਬਵੀਅਸਲੀ ਤੁਸੀਂ ਈਓਆਈ ਪਾਇਆ ਹੋਣਾ, ਟਾਈਮ ਲੱਗ ਸਕਦਾ ਲੇਕਿਨ ਤੁਹਾਨੂੰ
ਜੀ। ਤੇ ਅੱਗੇ ਸੰਜਨਾ ਜੀ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕਸ ਸਰ, ਔਰ ਤੁਸੀਂ ਬਹੁਤ ਵਧੀਆ ਪਰਸਨ ਹੋ, ਹਰਮਨ ਰੇਡੀਓ ਡੂਇੰਗ ਗ੍ਰੇਟ, ਰੀਅਲੀ ਗੁੱਡ ਵਰਕ, ਥੈਂਕ ਯੂ ਸੋ ਮਚ। ਅੱਗੇ ਜੀ ਸਾਹਿਲ ਜੀ ਵੀ ਧੰਨਵਾਦ ਕਰ ਰਹੇ ਨੇ ਤੁਹਾਡਾ, ਸ਼ੁਕਰੀਆ ਸਾਹਿਲ ਜੀ ਤੁਹਾਡੇ ਸਵਾਲ ਲਈ। ਤੇ ਅਸਲਨ ਹੁਸੈਨ ਜੀ ਇੱਕ ਵਾਰ ਫਿਰ ਪੁੱਛ ਰਹੇ ਨੇ, ਕਹਿੰਦੇ ਆਈ ਵਾਸ ਟਾਕਿੰਗ ਅਬਾਊਟ ਸਕਿੱਲ ਅਸੈਸਿੰਗ ਬਾਡੀ,
ਦੇ ਵਿਲ ਨਾਟ ਆਟੋਮੈਟਿਕਲੀ ਅਪਡੇਟ, ਯੂ ਹੈਵ ਟੂ ਲੈਟ ਦੇਮ ਨੋ।
ਜੀ ਜੀ, ਤੇ ਗੱਲਬਾਤ ਜਿਵੇਂ ਰਣਵੀਰ ਜੀ ਆਪਾਂ ਕਰ ਰਹੇ ਸੀਗੇ ਵੀ ਜਿਹੜੀਆਂ ਚੇਂਜਿਸ ਹੁਣ ਆਈਆਂ ਹਨ ਉਹਨਾਂ ਦੇ ਨਾਲ ਕੁਛ ਤਰ੍ਹਾਂ ਦੀਆਂ ਉਮੀਦਾਂ ਜਾਗੀਆਂ ਵੀ ਆ, ਪਰ ਇਨਵੀਟੇਸ਼ਨ ਰਾਊਂਡ ਨੂੰ ਜੇ ਲੈ ਲਈਏ ਹਨਾ, ਉਹਦੇ ਵਿੱਚ ਚਲੋ ਥੋੜਾ ਜਿਹਾ ਵਾਧਾ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਇਨਵੀਟੇਸ਼ਨ ਆ ਰਹੇ ਸੀ, ਜਿੰਨੀ ਕੁ ਗਿਣਤੀ ਸੀ ਉਹਦੇ ਨਾਲ ਕਾਫੀ ਨਿਰਾਸ਼ਾ ਸੀਗੀ ਲੋਕਾਂ ਦੇ ਵਿੱਚ ਹਨਾ। ਅੱਛਾ, ਅਕਾਊਂਟੈਂਟਸ ਦਾ ਕੀ ਇਸ ਵੇਲੇ ਕੀ ਅਪਡੇਟ ਆ ਉਹਨਾਂ ਦੀ, ਕਿਉਂਕਿ ਅਕਾਊਂਟੈਂਟਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਅਕਾਊਂਟੈਂਟਸ ਪਹਿਲਾਂ ਵੀ ਸੀ 90 ਤੇ ਇਨਵਾਈਟਸ ਆ ਰਹੀਆਂ ਸੀ, ਹੁਣ ਵੀ 90 ਤੇ ਆਈਆਂ ਨੇ। ਡੇਟ ਆਫ ਇਫੈਕਟ ਅਗਰ ਲੇਟੈਸਟ ਡੇਟ ਆਫ ਇਫੈਕਟ ਦੇਖੇ ਤੇ 6 September 2019 ਦੀ ਆ, ਸੋ ਫਾਈਲਸ ਮੂਵ ਹੋਈਆਂ, ਲੇਕਿਨ ਜਿਹੜੀਆਂ ਪੁਆਇੰਟਸ ਆ ਉਹ 90 ਤੇ ਆ, ਉਹ ਚ ਕੋਈ ਰਿਆਇਤ ਆ, ਕੋਈ ਡਿਸਕਾਊਂਟ ਨਹੀਂ ਆ, ਠੀਕ ਹੈ। ਸੋ ਹਲੇ ਵੀ ਅਕਾਊਂਟੈਂਟਸ ਓਬਵੀਅਸਲੀ ਟਫ ਆ। ਇਹਦੇ ਨਾਲ ਰਿਲੇਟਡ ਜਿਹੜੀ ਫੀਲਡ ਆ ਉਹ ਆਡੀਟਰਸ ਤੇ ਕੰਪਨੀ ਸੈਕਟਰੀਜ਼, ਉਹ ਹਾਂਜੀ 12 April ਦਾ ਹੈਗਾ ਕਹਿ ਲੋ ਲੇਟੈਸਟ ਡੇਟ ਆਫ ਇਫੈਕਟ, ਤੇ 85 ਪੁਆਇੰਟ ਤੇ ਇਨਵਾਈਟਸ ਆ ਰਹੀਆਂ।
ਠੀਕ, ਸੋ ਇਹਦਾ ਮਤਲਬ ਵੀ ਇੰਨਾ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ।
ਆਈ ਮੀਨ ਅਕਾਊਂਟੈਂਟਸ 90 ਤੇ ਆ, ਹਾਂਜੀ ਅੱਗੇ ਬੈਕਲੌਗ ਖੁੱਲੂਗਾ, ਜਿਨ੍ਹਾਂ ਦੇ 90 ਆਫਕੋਰਸ ਉਹ ਉਹਨਾਂ ਨੂੰ ਇਨਵਾਈਟਸ ਆਉਗੇ, ਠੀਕ ਹੈ। ਲੋ ਜਿਨ੍ਹਾਂ ਦੇ ਹੈਗੇ ਨੇ ਉਹ ਓਬਵੀਅਸਲੀ ਵੇਟ ਹੋਊਗੀ।
ਇਹਦੇ ਨਾਲ ਹੀ ਨਾਲ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਵਾਲਿਆਂ ਦੇ ਲਈ ਵੀ ਕਾਫੀ ਚਿੰਤਾਵਾਂ ਜਿਹੜੀਆਂ ਉਹ ਪਿੱਛੇ ਜੇ ਬਣੀਆਂ ਰਹੀਆਂ ਆ,
ਉਹਨਾਂ ਦੀ 85 ਦਾ ਕਹਿ ਲੋ ਹੁਣ 80 ਪੁਆਇੰਟਸ ਆ, ਠੀਕ ਹੈ। ICT ਬਿਜ਼ਨਸ ਸਿਸਟਮ ਐਨਾਲਿਸਟ ਕਹਿ ਲੋ, ਸੋਫਟਵੇਅਰ ਐਪਲੀਕੇਸ਼ਨ ਪ੍ਰੋਗਰਾਮਰ ਕਹਿ ਲੋ, ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ ਕਹਿ ਲੋ। ਡੇਟ ਆਫ ਇਫੈਕਟ ਇਹਨਾਂ ਦੀ ਮਾਰਚ ਅਪ੍ਰੈਲ ਮਈ 2019 ਦੇ ਨੇੜੇ ਨੇ ਲਾਸਟ ਡੇਟ ਆਫ ਇਫੈਕਟ ਜਿਹੜੀ ਆ, ਤੇ 80 ਪੁਆਇੰਟਸ ਤੇ ਇਨਵਾਈਟ ਆਈਆਂ ਨੇ
ਜੀ।
ਸੋ ਦੈਟਸ ਇੱਕ ਤਰ੍ਹਾਂ ਦਾ ਪੋਜ਼ਿਟਿਵ ਆ
ਜੀ। ਸਰ ਰਣਵੀਰ ਜੀ, ਦੇਖਣ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਅੱਜ ਕੱਲ ਵਿਜ਼ਟਰ ਵੀਜ਼ਾਸ ਜਿਹੜੇ ਆ ਉਹ ਕੈਂਸਲ ਹੋਏ ਆ 에ਅਰਪੋਰਟਸ ਤੇ ਵੀ।
ਅੱਛਾ, ਆ ਨਿਊਜ਼ ਐਕਚੁਅਲੀ ਆਈ ਥਿੰਕ ਮੀਡੀਆ ਸ਼ੁਡ ਬੀ ਸੀਇੰਗ ਇਫ ਆਮ ਨਾਟ ਰੋਂਗ
ਜੀ। ਇਹਦੇ ਬਾਰੇ ਕੀ ਕਹੋਗੇ ਤੁਸੀਂ?
ਹਾਂਜੀ, ਦੇਖੋ ਵਿਜ਼ਟਰ ਵੀਜ਼ਾ ਜਦੋਂ ਵੀ ਗ੍ਰਾਂਟ ਹੁੰਦਾ ਹੈ, ਨਾਰਮਲੀ ਅਗਰ ਇੰਡੀਅਨ ਨੈਸ਼ਨਲ ਆ ਤੇ ਉਹਨਾਂ ਨੂੰ ਸਾਲ ਦਾ ਵੀਜ਼ਾ ਦਿੰਦੇ ਆ, ਅਗਰ ਯੰਗ ਆ ਡਿਪੈਂਡਿੰਗ ਓਨ ਜੋ ਵੀ ਏਜ ਗਰੁੱਪ ਆ, ਸਾਲ ਦਾ ਵੀਜ਼ਾ ਦਿੰਦੇ ਆ, 3 ਮਹੀਨੇ ਦਾ ਮੈਕਸ ਤੇ ਹੁੰਦਾ, ਠੀਕ ਹੈ। ਤੇ ਜਿਹੜਾ ਜੈਨੂਇਨ ਵਿਜ਼ਿਟਰ ਆ ਉਹ ਨਾਰਮਲੀ ਆਊਗਾ ਇੱਥੇ ਤੇ ਯੂ ਨੋ ਘੁੰਮ ਫਿਰ ਕੇ ਦਿਲ ਗੋ ਬੈਕ, ਇਹ ਡਿਪਾਰਟਮੈਂਟ ਦੀ ਐਕਸਪੈਕਟੇਸ਼ਨ ਆ, ਠੀਕ ਹੈ। ਕਿਉਂਕਿ ਆਪਾਂ ਨੂੰ ਸਾਲ ਦਾ ਮਿਲਦਾ ਹੈ ਤੇ ਆਪਾਂ 2-3 ਮਹੀਨੇ ਇੱਥੇ ਰਹਿੰਦੇ ਹਾਂ, ਫਿਰ ਜੋ 3 ਮਹੀਨੇ ਪੂਰੇ ਹੋਣ ਵਾਲੇ ਹੁੰਦੇ ਆ ਫਿਰ ਆਪਾਂ ਵਾਪਸ ਜਾਂਦੇ ਹਾਂ ਇੰਡੀਆ ਜਾਂ ਬਾਲੀ ਜਾਂ ਕਿਤੇ ਵੀ, ਫਿਰ ਆਪਾਂ ਵਾਪਸ ਆਉਂਦੇ ਹਾਂ, ਠੀਕ ਹੈ। ਉਸ ਤੇ ਡਿਪਾਰਟਮੈਂਟ ਨੇ ਥੋੜੇ ਜਿਹੇ ਆਡਿਟ ਕਰਨੇ ਸ਼ੁਰੂ ਕੀਤੇ ਆ, ਬਾਰਡਰ ਫੋਰਸ ਨੇ 에ਅਰਪੋਰਟਸ ਤੇ ਸਪੈਸ਼ਲੀ। ਮੈਂ ਖਬਰਾਂ 에ਵਲਿਨ 에ਅਰਪੋਰਟ ਦੀਆਂ ਜ਼ਿਆਦੀਆਂ ਸੁਣੀਆਂ ਕਿਉਂਕਿ 에ਅਰ ਏਸ਼ੀਆ ਦੇ ਫਲਾਈਟਸ ਉੱਥੋਂ ਹੈਗੇ ਆ, ਉੱਥੇ ਕਾਫੀ ਕਲਾਇੰਟਸ ਨੂੰ ਕਹਿ ਲੋ ਗ੍ਰਿਲ ਕੀਤਾ ਗਿਆ ਇੰਟਰਵਿਊ ਤੇ 3-3 ਘੰਟੇ। ਇੱਕ ਪਰਟੀਕੁਲਰ ਕਲਾਇੰਟ ਕਹਿੰਦਾ ਮੈਨੂੰ 8 ਘੰਟੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਵੀਜ਼ਾ ਕੈਂਸਲ ਕਰਤਾ,
ਠੀਕ
ਹੈ। ਉਹਦੇ ਕੈਂਸਲੇਸ਼ਨ ਦਾ ਰੀਜ਼ਨ ਇਹ ਆ, ਜਦੋਂ ਤੁਹਾਡੀ ਗ੍ਰਿਲਿੰਗ ਕਰਦੇ ਜੋ ਤੁਹਾਨੂੰ ਕੁਸ਼ਚਨ ਪੁੱਛਦੇ ਆ ਉਹ ਚੋ ਫਾਲਟਸ ਲੱਭਦੇ ਆ ਕਿ ਕਿੱਥੇ ਤੁਸੀਂ ਵੀਜ਼ਾ ਦੇ ਕੰਡੀਸ਼ਨ ਜਿਹੜੇ ਆ ਉਹ ਬ੍ਰੀਚ ਕੀਤੇ ਆ। ਐਗਜ਼ਾਮਪਲ, ਤੁਹਾਡੇ ਮੋਬਾਈਲ ਫੋਨ ਚ ਕੋਈ ਵਰਕ ਨਾਲ ਰਿਲੇਟਡ ਤੁਹਾਡੇ ਟੈਕਸਟ ਹੋਣ, ਤੁਸੀਂ ਵਿਜ਼ਟਰ ਵੀਜ਼ਾ ਦੇ ਕੰਮ ਨਹੀਂ ਕਰ ਸਕਦੇ, ਇਹ ਸਾਰਿਆਂ ਨੂੰ ਪਤਾ ਹੈ, ਜ਼ਿਆਦਾ ਜਾਣਿਆਂ ਨੂੰ ਪਤਾ ਹੈ,
ਠੀਕ ਹੈ। ਬੜਾ ਸਾਵਧਾਨ ਹੋਣ ਦੀ ਲੋੜ।
ਹਾਂਜੀ ਹਾਂਜੀ, ਤੁਸੀਂ ਵਰਕ ਓਬਵੀਅਸਲੀ ਰੈਕਮੈਂਡਡ ਤਾਂ ਸਟ੍ਰਿਕਟਲੀ ਨਹੀਂ ਹੈ ਕਿਉਂਕਿ ਵੀਜ਼ਾ ਕੈਂਸਲੇਸ਼ਨ ਹੋਗੀ ਤੁਹਾਡੀ, ਲੇਕਿਨ ਅਨਫੋਰਚੁਨੇਟਲੀ ਬੜੇ ਜਾਣੇ ਕਰਦੇ ਆ। ਅਗਰ ਤੁਹਾਡੇ ਏਦਾਂ ਵਰਕ ਦੀ ਕੋਈ ਹਿਸਟਰੀ ਹੋ, ਤੁਹਾਡੇ ਫੋਨ ਚ ਦੇਖ ਲੈਣ, ਓਬਵੀਅਸਲੀ ਤੁਹਾਡਾ ਵੀਜ਼ਾ ਕੈਂਸਲੇਸ਼ਨ ਹੋ ਸਕਦੀ ਆ। ਫਿਰ ਕੁਐਸਚਨਿੰਗ ਕਿ ਤੁਸੀਂ ਕਿੱਥੇ ਘੁੰਮੇ ਸੀ, ਕਿਹੜਾ ਪੁਆਇੰਟ, ਕਿਹੜੀ ਸਿਟੀਜ਼ ਰਹਿ ਗਈਆਂ ਘੁੰਮਣ ਵਾਲੀਆਂ ਜਿਹੜਾ ਤੁਸੀਂ ਦੁਬਾਰਾ ਆਏ ਆ। ਕਈਆਂ ਨੇ 3-4 ਮਹੀਨੇ ਬਾਅਦ ਵੇਟ ਕਰਕੇ ਆਏ, ਉਹਨਾਂ ਦੇ ਵੀ ਵੀਜ਼ੇ ਕੈਂਸਲ ਹੋਏ ਆ। ਸੋ ਥੋੜਾ ਸਖ਼ਤ ਰਵੱਈਆ ਹੈ ਡਿਪਾਰਟਮੈਂਟ ਦਾ। ਆਮ ਡਿਪਾਰਟਮੈਂਟ ਇਹ ਸਟੈਪ ਉਦੋਂ ਚੁੱਕਦਾ ਜਦੋਂ ਕਾਫੀ ਰਿਪੋਰਟਸ ਜਾਂ ਕਾਫੀ ਕੰਪਲਾਈਂਸ ਇਸ਼ੂਜ਼ ਆ ਜਾਂਦੇ ਨੇ ਤੇ ਅਨਫੋਰਚੂਨੇਟਲੀ ਆਪਣੇ ਇੰਡੀਆ ਦੇ ਕਿਉਂਕਿ ਇਹਨਾਂ ਨੇ ਵਿਜ਼ਟਰ ਵੀਜ਼ਾ ਬਹੁਤ ਦਿੱਤੇ ਸੀ ਉਸ ਕੰਪਲਾਈਂਸ ਇਸ਼ੂਜ਼ ਕਾਫੀ ਜ਼ਿਆਦਾ ਸੀ ਕਿ ਕਿਸੇ ਨੇ ਕੰਡੀਸ਼ਨ ਜ਼ਿਆਦਾ ਜਾਣਿਆਂ ਨੇ ਮੀਟ ਨਹੀਂ ਕੀਤੀਆਂ ਤੇ ਵਿਜ਼ਟਰ ਵੀਜ਼ਾ ਕੈਂਸਲ ਹੋ ਰਿਹਾ ਪਲੀਜ਼ ਧਿਆਨ ਰੱਖੋ ਯੂਨੋ ਜਿਹੜੇ ਤੁਹਾਡੇ ਵਿਜ਼ਟਰ ਵੀਜ਼ਾ ਦੀਆਂ ਰਿਕੁਆਇਰਮੈਂਟਸ ਉਹ ਮੀਟ ਕਰੋ ਤੁਸੀਂ ਵਿਜ਼ਟਰ ਆ 3 ਮਹੀਨੇ ਮੋਰ ਦੈਨ ਇਨਫ ਹੈ ਕਿ ਤੁਸੀਂ ਇੱਥੇ ਘੁੰਮੋ ਤੇ ਵਾਪਸ ਆਓ
ਸਵਾਲ ਹੋਰ ਬਹੁਤ ਸਾਰੇ ਆ ਸਾਡੇ ਕੋਲ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਜਿੰਦਰ ਕੌਰ ਹੋਰਾਂ ਨੇ ਵੀ ਸਾਂਝ ਬਣਾਈ ਹੈ ਉਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ ਰਮੇਸ਼ ਜੀ ਇਹ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਟੂ ਅਪਲਾਈਡ 186 ਵੀਜ਼ਾ ਸੂਨ ਬਟ ਮਾਈ ਬਿਜ਼ਨਸ ਇਜ਼ ਇਨ ਲਾਸ ਬਟ ਇਟਸ ਬੈਟਰ ਦੈਨ ਲਾਸਟ ਫਾਈਨੈਂਸ਼ੀਅਲ ਈਅਰ ਐਂਡ ਡਾਇਰੈਕਟਰ ਆਫ ਕੰਪਨੀ ਹੈਵ ਇਕੁਇਟੀ ਇਨ ਦਾ ਬਿਜ਼ਨਸ ਇਜ਼ ਦੇਰ ਐਨੀ ਚਾਂਸ ਆਫ ਸਕਸੈਸ ਆਫ 186 ਵੀਜ਼ਾ
ਐਸ ਲੌਂਗ ਐਸ ਯੂ ਕੈਨ ਜਸਟੀਫਾਈ ਦ ਫਾਈਨੈਂਸ਼ੀਅਲ ਵਾਇਬਿਲਿਟੀ ਮੈਂ ਚਲੋ ਪੰਜਾਬੀ ਚ ਆਪਾਂ ਕਿ ਤੁਸੀਂ ਅਗਰ ਫਾਈਨੈਂਸ਼ੀਅਲ ਵਾਇਬਿਲਿਟੀ ਜਿਹੜੀ ਆ ਉਹ ਤੁਸੀਂ ਪ੍ਰੂਵ ਕਰ ਸਕੋ ਬਿਜ਼ਨਸ ਲੌਸ ਜਾਂ ਆਫਕੋਰਸ ਇੱਕ ਨੈਗੇਟਿਵ ਆ ਠੀਕ ਆ ਲੇਕਿਨ ਅਗਰ ਤੁਸੀਂ ਆਪਣੇ ਕਹਿ ਲਓ ਬਿਜ਼ਨਸ ਪਲਾਨ ਨਾਲ ਜਾਂ ਬਿਜ਼ਨਸ ਪ੍ਰੋਫਾਈਲ ਨਾਲ ਪ੍ਰੂਵ ਕਰ ਸਕਦੇ ਹਾਂ ਕਿ ਪਹਿਲੋਂ ਨਾਲੋਂ ਇੰਪਰੂਵਮੈਂਟ ਆ ਤੇ ਅਗਲੇ 3 ਸਾਲਾਂ ਚ ਜਾਂ 2 ਸਾਲਾਂ ਚ ਇਹ ਸਕਸੈਸਫੁਲ ਬਿਜ਼ਨਸ ਹੋਊਗਾ ਓਬਵੀਅਸਲੀ ਚਾਂਸਿਸ ਹੈਗੇ ਆ ਕਿਉਂਕਿ ਪਿਛਲੇ ਸਾਲ ਨਾਲੋਂ ਵਧਿਆ ਬਿਜ਼ਨਸ ਆਫਕੋਰਸ ਇੱਕ ਪੋਜ਼ਿਟਿਵ ਹੈਗਾ ਸਟ੍ਰਿਕਟ ਨੋ ਨਹੀਂ ਹੈ ਬਟ ਅੱਜ ਦੀ ਡੇਟ ਚ 186 ਨੋਮੀਨੇਸ਼ਨ ਜਿਹੜੀਆਂ ਫਾਈਨੈਂਸ਼ੀਅਲ ਵਾਇਬਿਲਿਟੀ ਬੜਾ ਇੱਕ ਸਟਰੋਂਗ ਕ੍ਰਾਈਟੇਰੀਆ ਜੋ ਦੇਖਿਆ ਜਾਂਦਾ ਹੈ ਤੇ ਪਲੀਜ਼ ਇਹ ਤੁਹਾਨੂੰ ਜਿਹੜੀਆਂ ਰਿਪੋਰਟਸ ਜਾਂ ਬਿਜ਼ਨਸ ਪਲਾਨ ਉਹ ਤੁਹਾਡੇ ਰੋਬਸਟ ਹੋਣੇ ਚਾਹੀਦੇ ਆ ਵੀ ਤੁਹਾਨੂੰ ਇਸ ਤੇ ਸਵਾਲ ਤੁਹਾਨੂੰ ਪਤਾ ਹੈ ਅੱਗੇ ਹੀ ਪੁੱਛੇ ਜਾਣਗੇ ਐਡਵਾਂਸ ਤੇ ਇਸ ਲਈ ਪ੍ਰਿਪੇਅਰਡ ਰਹੋ ਪਲੀਜ਼
ਅਗਲਾ ਸਵਾਲ ਜਤਿੰਦਰ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ ਸਤਿ ਸ੍ਰੀ ਅਕਾਲ ਬੁਲਾਇਆ
ਸਤਿ ਸ੍ਰੀ ਅਕਾਲ ਜਤਿੰਦਰ
ਕਹਿੰਦੇ ਮਾਈ 186 ਨੋਮੀਨੇਸ਼ਨ ਹੈਵ ਅਪਰੂਵਡ ਆਈ ਐਮ ਗੋਇੰਗ ਟੂ ਅਪਲਾਈ ਫਾਰ ਵੀਜ਼ਾ ਮਾਈ ਕੁਐਸਚਨ ਇਜ਼ ਅਬਾਊਟ ਹੈਲਥ ਆਈ ਐਮ ਗੈਟਿੰਗ ਇੰਜੈਕਸ਼ਨਸ ਵਿਚ ਇਜ਼ ਕੋਸਟ $12,000 ਆਫ ਈਅਰ ਐਨੀ ਇਸ਼ੂਜ਼ ਵਿਦ ਡਿਪਾਰਟਮੈਂਟ ਟੂ ਗਿਵ ਮੀ ਵੀਜ਼ਾ ਕੈਨ ਯੂ ਪਲੀਜ਼ ਐਕਸਪਲੇਨ
ਹਾਂਜੀ ਦੇਖੋ ਹੈਲਥ ਵੇਵਰ ਮੈਂਡੇਟ ਹੈਲਥ ਵੇਵਰ ਵੀ ਹੁੰਦੇ ਨੇ ਠੀਕ ਆ ਲੇਕਿਨ ਹੈਲਥ ਇੱਕ ਬੜਾ ਹੀ ਸਟ੍ਰਿਕਟ ਕ੍ਰਾਈਟੇਰੀਆ ਹੁਣ ਜੋ ਤੁਸੀਂ $12,000 ਕਹਿ ਰਹੇ ਆ ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੰਡੀਸ਼ਨ ਜਿਹੜੀ ਹੈ ਕਈ ਫੈਕਟਰਸ ਆ ਅੱਗੇ ਇੰਪਰੂਵ ਹੋਊਗੀ ਹੋ ਰਹੀ ਆ ਠੀਕ ਆ ਜਿਹੜੇ ਮੈਡੀਕਲ ਆਫਿਸਰ ਆਫ ਕਾਮਨਵੈਲਥ ਹੈ ਜਿੱਥੇ ਤੁਹਾਡੀ ਮੈਡੀਕਲ ਅਸੈਸ ਹੁੰਦੇ ਆ ਇਹ ਮੇਨਲੀ ਇਹ ਚੈੱਕ ਕਰਦੇ ਨੇ ਕਿ ਜਿਹੜੀ ਆਸਟ੍ਰੇਲੀਅਨ ਟੈਕਸ ਪੇਅਰ ਆ ਠੀਕ ਹੈ ਕਿ ਪਬਲਿਕ ਆਫਰ ਨੂੰ ਕਿੰਨਾ ਕੁ ਖਰਚਾ ਪਾਊਗਾ ਅਗਰ ਤੁਹਾਨੂੰ ਰੈਜੀਡੈਂਸੀ ਦਿੰਦੇ ਆ ਤੇ ਅਗਰ ਇਹ ਆਨਗੋਇੰਗ ਸਿਚੁਏਸ਼ਨ ਆ ਤੇ ਟਿਲ ਲਾਈਫ ਟਾਈਮ ਆ ਓਬਵੀਅਸਲੀ ਤੁਹਾਨੂੰ ਆਰਗੂਮੈਂਟ ਦੇਣੇ ਪੈਣੇ ਆ ਕਿ ਤੁਸੀਂ ਫਿਟ ਇਨਫ ਆ ਸਪੈਸ਼ਲਿਸਟ ਰਿਪੋਰਟ ਦੇਣੀ ਪੈਣੀ ਆ ਸੋ ਕੁਡ ਬੀ ਇਸ਼ੂਸ ਆਫਕੋਰਸ ਅਗਰ ਤੁਸੀਂ ਸ਼ੋ ਕਰੋ ਕਿ ਮੇਰੀ ਜਿਹੜੀ ਕੰਡੀਸ਼ਨ ਆ ਉਹ ਇੰਪਰੂਵਿੰਗ ਆ ਸਪੈਸ਼ਲਿਸਟ ਰਿਪੋਰਟ ਨਾਲ ਉਹ ਤੁਹਾਨੂੰ ਆਰਗਿਊ ਡੈਫੀਨਿਟਲੀ ਕਰਨਾ ਪੈਣਾ ਚਾਹੁੰਦੇ
ਜੀ ਅਰਜੁਨ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ ਕੈਨ ਵੀ ਕਲੇਮ ਦਾ ਪ੍ਰੋਫੈਸ਼ਨਲ ਈਅਰ ਪੁਆਇੰਟਸ ਫਾਰ ਐਕਸਟਰਨਲ ਆਡੀਟਰ ਜੀ ਤੇ ਰਮਨ ਸਾਕਾ ਜੀ ਸਵਾਲ ਕਰ ਰਹੇ ਨੇ ਕਹਿੰਦੇ ਆਈ ਐਮ ਔਨ 190 ਨਿਊ ਸਾਊਥ ਵੇਲਸ ਲਿਵਿੰਗ ਦੇਅਰ ਐਜ਼ ਮੋਟਰ ਮਕੈਨਿਕ ਆਈ ਗੋਟ ਅ ਜੋਬ ਬਟ ਨਾਓ ਆਈ ਲੋਸਟ ਮਾਈ ਜੋਬ ਹੇਅਰ ਫਾਰ ਲੀਜ਼ਡ ਹਾਊਸ ਫਾਰ 4 ਮੰਥਸ ਬਟ ਵੈਰੀ ਹਾਰਡ ਟੂ ਪੇ ਰੈਂਟ ਐਂਡ ਨਾਓ ਐਂਡ ਨਾਟ ਗੈਟਿੰਗ ਐਨੀ ਜੋਬ ਮੇ ਆਈ ਕਮ ਟੂ ਮੈਲਬਨ
ਦੇਖੋ ਤੁਸੀਂ ਰਮਨ ਜੀ 190 ਨਿਊ ਸਾਊਥ ਵੇਲਸ ਆ ਤੁਹਾਡੀ ਜਿਹੜੀ ਕੰਡੀਸ਼ਨ ਹੈ ਉਹ ਕਾਫੀ ਜ਼ਿਆਦਾ ਕੰਪੈਲਿੰਗ ਹੈ ਕਹਿ ਲੋ ਠੀਕ ਆ ਤੁਸੀਂ ਪਲੀਜ਼ ਜਿਹੜੇ 190 ਤੁਹਾਨੂੰ ਸਟੇਟ ਨੋਮੀਨੇਸ਼ਨ ਆਈ ਸੀ ਉਹਨਾਂ ਨੂੰ ਪਲੀਜ਼ ਈਮੇਲ ਪਹਿਲਾਂ ਸੈਂਡ ਕਰੋ ਆਪਣੀ ਕੰਡੀਸ਼ਨ ਦੀ ਠੀਕ ਹੈ ਨੋਰਮਲੀ ਦੇਖੋ 190 ਚ ਅਗਰ ਤੁਹਾਨੂੰ ਇੱਕ ਜਗ੍ਹਾ ਅਗਰ ਤੁਸੀਂ ਪ੍ਰੂਵ ਕਰ ਦੋ ਕਿ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਤੁਸੀਂ ਜੋਬ ਤੋਂ ਤੇ ਸਟੇਟ ਗਵਰਨਮੈਂਟ ਜਿਹੜੀਆਂ ਉਹ ਰਿਲੈਕਸਡ ਆ ਆਲਦੋ ਪ੍ਰੈਫਰੇਬਲ ਆਹੀ ਹੁੰਦਾ ਕਿ ਤੁਸੀਂ ਉਸੇ ਸਟੇਟ ਚ ਰਹੋ ਜਿੱਥੇ ਤੁਸੀਂ ਨੋਮੀਨੇਟਡ ਹੈ
ਸਵਾਲ ਹੋਰ ਬਹੁਤ ਸਾਰੇ ਨੇ ਸਾਹਿਲ ਢਿੰਗਰਾ ਅਗਲਾ ਸਵਾਲ ਕਰ ਰਹੇ ਨੇ ਕਹਿੰਦੇ ਸਰ ਮੈਂ ਸਿਟੀਜ਼ਨਸ਼ਿਪ ਪਾਈ ਆ ਤੇ ਮੈਂ ਡਰਿੰਕ ਐਂਡ ਡਰਾਈਵ ਚ ਫੜਿਆ ਗਿਆ ਸੀ ਤੇ ਮੈਂ ਕਹਿੰਦੇ ਡਿਕਲੇਅਰ ਵੀ ਕੀਤਾ ਕੋਈ ਪ੍ਰੋਬਲਮ ਆ ਸਕਦੀ ਹੈ
ਦੇਖੋ ਡਰਿੰਕ ਐਂਡ ਡਰਾਈਵ ਡਿਪੈਂਡ ਕਰਦਾ ਹੈ ਕਿ ਤੁਹਾਡਾ ਕੇਸ ਜਿਹੜਾ ਹੈ ਉਹ ਤੁਸੀਂ ਕਨਵਿਕਟਡ ਸੀ ਕੋਰਟ ਚ ਗਿਆ ਹੈ ਠੀਕ ਹੈ ਕਿੰਨਾ ਸੀਰੀਅਸ ਆ ਆਫਕੋਰਸ ਡਰਿੰਕ ਡਰਾਈਵਿੰਗ ਇੱਕ ਓਫੈਂਸ ਆ ਠੀਕ ਹੈ ਤੁਹਾਨੂੰ ਕੀ ਪੈਨਲਟੀ ਪਈ ਉਹਦੀ ਉਹ ਮੈਟਰ ਕਰਦਾ ਹੈ ਬਟ ਜਿਹੜੇ ਕੈਰੈਕਟਰ ਇਸ਼ੂਜ ਹੈ ਨਾ ਉਹਦੇ ਬਾਰੇ ਡਿਪਾਰਟਮੈਂਟ ਸਪੈਸ਼ਲੀ ਸਿਟੀਜ਼ਨਸ਼ਿਪ ਚ ਬਹੁਤ ਜ਼ਿਆਦਾ ਸਟ੍ਰਿਕਟ ਆ ਠੀਕ ਹੈ ਤਾਂ ਓਬਵੀਅਸਲੀ ਇਸ਼ੂਜ ਆ ਪਰ ਤੁਸੀਂ ਆਰਗਿਊ ਕਰ ਸਕਦੇ ਆ
ਨਵਪ੍ਰੀਤ ਸਿੰਘ ਪਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਊ ਮੈਨੀ ਪੁਆਇੰਟਸ ਡਜ਼ ਅ ਮਕੈਨਿਕ ਵਿਲ ਨੀਡ ਫਾਰ 190 ਇਨ ਐਨੀ ਸਟੇਟ ਇਨ ਅਪਕਮਿੰਗ ਫੈਬ
ਇਹ ਵੈਰੀ ਕਰਦਾ ਜੀ ਅੱਜ ਦੀ ਡੇਟ ਚ ਅਗਰ ਆਪਾਂ ਮੋਟਰ ਮਕੈਨਿਕ ਦੀ ਗੱਲ ਕਰੀਏ 70 ਇਜ਼ ਅ ਬੇਅਰ ਮਿਨਿਮਮ
ਅਗਲਾ ਸਵਾਲ ਪ੍ਰਾਪਤ ਕਰ ਰਹੇ ਨੇ ਕਹਿੰਦੇ ਸਰ ਆਈ ਡਿਡ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਆਈ ਹੈਵ 7 ਈਚ ਪ੍ਰੋਫੈਸ਼ਨਲ ਈਅਰ ਐਜ਼ ਵੈਲ ਕੈਨ ਯੂ ਪਲੀਜ਼ ਟੈਲ ਮੀ ਅਬਾਊਟ ਪੀ ਆਰ ਆਈ ਹੈਵ ਲੈਫਟ
ਆਪਾਂ ਹੁਣੇ ਗੱਲ ਕੀਤੀ ਹੈ ਪ੍ਰਭਜੀ ਕਿ ਅਕਾਊਂਟੈਂਟ ਜਿਹੜੇ ਆ 90 points ਇਨਵਾਈਟ ਆ ਰਹੀ ਆ, ਠੀਕ ਆ, 491 ਇੰਟਰੋਡਿਊਸ ਹੋ ਰਿਹਾ, ਪਲੀਜ਼ ਉਹਦੇ ਚ ਦੇਖੋ ਅਗਰ ਤੁਸੀਂ ਕਿਤੇ, ਕਿਉਂਕਿ 80s ਤੋਂ ਬਿਨਾਂ ਤਾਂ ਆਪਣੀ ਗੱਲ ਹੀ ਨੀ ਬਣਨੀ ਅਕਾਊਂਟੈਂਟ ਦੀ, ਠੀਕ ਹੈ। ਸੋ 90 points ਲਿਆਉਣ ਲਈ ਤੁਹਾਨੂੰ ਪ੍ਰੋਫੈਸ਼ਨਲੀ ਅਰ 80 ਸਾਰਾ ਕੁਛ ਕਰਨਾ ਪੈਣਾ ਹੈ ਬਾਏ ਦ ਬੁੱਕ। ਸਾਡੇ ਲਈ 491 ਕੁਡ ਬੀ ਐਨ ਆਪਸ਼ਨ, ਬਟ ਸਟੇਟ ਦੀ ਰਿਕੁਆਇਰਮੈਂਟ ਜਿਹੜੀ ਉਹ ਮੀਟ ਕਰਨੀ ਪੈਣੀ ਹੈ ਤੁਹਾਨੂੰ।
ਜੀ ਸਜਿੰਦਰ ਸਿੰਘ ਅਗਲਾ ਸਵਾਲ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ।
ਸਤਿ ਸ੍ਰੀ ਅਕਾਲ।
ਵਾਟ ਡਾਕੂਮੈਂਟਸ ਨੀਡ ਫਾਰ 3 years ਕੈਸ਼ ਐਕਸਪੀਰੀਅੰਸ ਫਰੋਮ ਇੰਡੀਆ ਟੂ ਕਲੇਮ 5 points?
ਵੈਰੀ, ਯੂ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਤਜਿੰਦਰ ਜੀ ਵਿਦ ਕੈਸ਼ ਐਕਸਪੀਰੀਅੰਸ। ਕੈਸ਼ ਆਲਦੋ ਡਿਪਾਰਟਮੈਂਟ ਦੇ ਜਿਹੜੇ ਜੀ ਪਾਲਿਸੀ ਆ ਉਹ ਇਹ ਨੀ ਕਹਿੰਦੇ ਕਿ ਕੈਸ਼ ਇਜ਼ ਇਲੀਗਲ ਜਾਂ ਕੈਸ਼ ਨੂੰ ਅਸੀਂ ਮੰਨਦੇ ਹੀ ਨਹੀਂ ਆ, ਬਟ ਕਿਉਂਕਿ ਤੁਸੀਂ 3 years ਦਾ ਕੈਸ਼ ਐਕਸਪੀਰੀਅੰਸ ਇੰਡੀਆ ਤੋਂ ਦਿਖਾ ਰਹੇ ਆ, ਇਹ ਤਿੰਨੇ ਟਿਕਸ ਜਿਹੜੇ ਆ ਉਹ ਹਾਈ ਰਿਸਕ ਸ਼ੋਅ ਕਰਦੇ ਆ। ਤੁਹਾਨੂੰ ਨਾਰਮਲੀ ਜਿਹੜੇ ਡਾਕੂਮੈਂਟ ਜਿਹੜੇ ਸ਼ੋਅ ਕਰਦੇ ਉਹ ਟੈਕਸ ਰਿਟਰਨ ਆਫਕੋਰਸ, ਤੁਹਾਡੇ ਬੈਂਕ ਚ ਪੇਮੈਂਟ ਆਈਆਂ ਹੋਣੀਆਂ, ਆਫਕੋਰਸ ਤੁਹਾਡੇ ਕੋਲ ਉਹ ਨਹੀਂ ਹੋਣੀਆਂ ਕਿਉਂਕਿ ਤੁਹਾਡੇ ਕੋਲ ਕੈਸ਼ ਐਕਸਪੀਰੀਅੰਸ ਆ। ਆਈ ਮੀਨ ਤੁਹਾਡੇ ਟੈਕਸ ਰਿਟਰਨ, ਤੁਹਾਡੇ ਇੰਪਲੋਇਰ ਰੈਫਰੈਂਸ ਲੈਟਰ, ਠੀਕ ਆ, ਤੁਹਾਡੇ ਜਿੰਨੀਆਂ ਤੁਹਾਡੀਆਂ ਪੇਮੈਂਟ ਆਈਆਂ ਉਹ ਬਾਏ ਕੈਸ਼, ਅਕਾਊਂਟੈਂਟ ਲੈਟਰ ਤੁਹਾਡੇ ਇੰਪਲੋਇਰ ਦਾ, ਬਟ ਯੂਅਰ ਆਫਟਰ ਐਨ ਅਪਹਿਲ ਟਾਸਕ ਅਗਰ ਤੁਸੀਂ ਸ਼ੋਅ ਕਰ ਰਹੇ ਹੋ ਕਿ ਮੈਂ 3 ਸਾਲ ਦਾ ਕੈਸ਼ ਐਕਸਪੀਰੀਅੰਸ ਸ਼ੋਅ ਕੀਤਾ ਹੈ।
ਜਗਮੋਹਨ ਸਰਾਹ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਆਈ ਵੁਡ ਲਾਈਕ ਟੂ ਆਸਕ ਇਫ ਆਈ ਕੈਨ ਕਲੇਮ ਪ੍ਰੋਫੈਸ਼ਨਲ ਤੇ ਜਸਦੀਪ ਸਿੰਘ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਜਸਟ ਡਨ ਬੈਚਲਰ ਆਫ ਬਿਜ਼ਨਸ ਬਟ ਆਈ ਨੀਡ ਟੂ ਡੂ ਟ੍ਰੇਡ ਕੋਰਸ ਔਰ ਐਨੀ ਅਦਰ।
ਬੈਚਲਰ ਆਫ ਬਿਜ਼ਨਸ ਅਨਫੋਰਚੁਨੇਟਲੀ ਤੁਹਾਨੂੰ ਵੀ ਪਤਾ ਹੈ ਉਹ ਤੁਹਾਨੂੰ 2 ਸਾਲ ਦਾ 485 ਗ੍ਰੈਜੂਏਟ ਵੀਜ਼ਾ ਦਊਗਾ, ਉਸ ਦੌਰਾਨ ਤੁਹਾਨੂੰ ਆਪਣੇ ਪੁਆਇੰਟਸ ਜਾਂ ਕੋਈ ਸਟੱਡੀਜ਼ ਕਰਨੀਆਂ ਪੈਣੀਆਂ ਤਾਂ ਕਿ ਤੁਸੀਂ ਰੈਜ਼ੀਡੈਂਸ਼ੀ ਦੇ ਆਪਸ਼ਨ ਦੇਖੋ,
ਠੀਕ
ਆ। ਅਨਲੈਸ ਤੁਸੀਂ ਯੂ ਨੋ ਕੋਈ ਇੰਪਲੋਇਰ ਤੋਂ ਸਪੋਂਸਰ ਨਹੀਂ ਹੁੰਦੇ ਅੰਡਰ ਅ ਮੈਨੇਜਰ ਕੈਟੇਗਰੀ, ਤੁਹਾਨੂੰ ਜਨਰਲ ਸਕਿੱਲ ਮਾਈਗ੍ਰੇਸ਼ਨ ਦੇਖਣਾ ਬੜਾ ਆਪਸ਼ਨ।
ਤੇ ਸਾਹਿਲ ਮੋਂਗਾ ਜੀ ਨੇ ਧੰਨਵਾਦ ਤਾਂ ਕਰਤਾ ਸੀਗਾ ਬਟ ਇੱਕ ਵਾਰ ਫੇਰ ਪੁੱਛ ਰਹੇ ਨੇ, ਕਹਿੰਦੇ ਕਿੰਨਾ ਕੁ ਟਾਈਮ ਲੱਗਣਾ ਜੀ 190 ਦੀ EOI ਨੂੰ?
ਬਟ 190 EOI ਡਿਪੈਂਡ ਕਰਦਾ ਪੁਆਇੰਟਸ ਕਿੰਨੇ ਸਾਲ ਜੀ, ਅਨਫੋਰਚੁਨੇਟਲੀ ਇੰਨੇ ਕੁਐਸਚਨ ਨੇ ਅਸੀਂ ਤੁਹਾਡੇ ਪੁਆਇੰਟਸ ਨਹੀਂ ਦੇਖੇ, ਠੀਕ ਹੈ, ਅਸੀਂ ਕੋਈ ਨੀ, ਮੈਨੂੰ ਇਹਨਾਂ ਨੇ
ਕਾਲ ਕਰ ਲੈਣ ਮੈਨੂੰ ਲੱਗਦਾ ਸਾਹਿਲ ਜੀ, ਸਾਹਿਲ ਤੁਸੀਂ ਕਾਲ ਕਰ ਲੈਣਾ ਰਣਬੀਰ ਸਿੰਘ ਹੋਰਾਂ ਨੂੰ, ਅਸੀਂ ਨੰਬਰ ਜਿਹੜਾ ਜ਼ਰੂਰ ਛੱਡ ਕੇ ਜਾਵਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਕੁਲਦੀਪ ਭੁੱਲਰ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ, ਸਤਿ ਸ੍ਰੀ ਅਕਾਲ, ਕਹਿੰਦੇ ਆਈ ਹੈਵ ਡਨ ਡਿਪਲੋਮਾ ਇਨ ਨਰਸਿੰਗ ਇਨ ਇੰਡੀਆ, ਦੈਨ ਆਈ ਹੈਵ 5 years ਪੇਡ ਵਰਕ ਐਕਸਪੀਰੀਅੰਸ ਇਨ ਇੰਡੀਆ ਐਸ RN, ਨਾਓ ਆਈ ਜਸਟ ਫਿਨਿਸ਼ਡ ਮਾਈ ਬੈਚਲਰ ਆਫ ਨਰਸਿੰਗ ਇਨ ਸਿਡਨੀ, ਇਜ਼ ਦਰ ਐਨੀ ਚਾਂਸ ਟੂ ਗੈਟ PR, ਵਿਚ ਵੀਜ਼ਾ ਆਈ ਕੈਨ ਅਪਲਾਈ, ਕੈਨ ਆਈ ਕਲੇਮ ਪੁਆਇੰਟਸ ਫਾਰ ਵਰਕ ਐਕਸਪੀਰੀਅੰਸ, ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ RN?
ਹਾਂਜੀ ਦੇਖੋ, ਤੁਹਾਡੇ 5 years ਦਾ ਤੁਹਾਡਾ ਪੇਡ ਵਰਕ ਐਕਸਪੀਰੀਅੰਸ ਆ ਇੰਡੀਆ ਚ, ਡਿਪੈਂਡ ਕਰਦਾ ਕਿ ਰੈਪਿਊਟੇਬਲ ਆਰਗੇਨਾਈਜੇਸ਼ਨ ਆ ਜਾਂ ਕਿੱਥਾਂ, ਤੁਸੀਂ ਪਹਿਲਾ ਸਟੈਪ ਤੇ ਤੁਹਾਡਾ ਕਿਉਂਕਿ ਤੁਸੀਂ ਬੈਚਲਰ ਕੀਤੀ ਹੋਈ ਆ ਤੁਹਾਨੂੰ 485 ਮਿਲੂਗਾ ਹੀ ਮਿਲੂਗਾ 2 years ਦਾ, ਉਸ ਤੋਂ ਬਾਅਦ ਤੁਸੀਂ ਓਬਵੀਅਸਲੀ ਡਿਪੈਂਡਿੰਗ ਤੁਹਾਡੇ ਪੁਆਇੰਟਸ ਕਿੰਨੇ, ਤੁਹਾਡੇ ਕੋਲ 5 years ਆਫ ਪੇਡ ਵਰਕ ਐਕਸ ਆ ਇੰਡੀਆ ਤੋਂ, ਇਸ ਤੋਂ ਵਰਕ ਐਕਸ ਮੇਰੇ ਖਿਆਲ ਨਾਲ ਨਹੀਂ ਹੈ ਰਜਿਸਟਰਡ ਨਰਸ, ਠੀਕ ਆ, ਬਟ RN ਲਈ ਯੂ ਨੋ ਆਲਮੋਸਟ 491-190 ਤੁਹਾਡੇ ਲਈ ਆਪਸ਼ਨਸ ਹੈਗੇ ਆ, ਡਿਪੈਂਡ ਕਰਦਾ ਤੁਹਾਡੇ ਇੰਗਲਿਸ਼ ਦੇ ਪੁਆਇੰਟਸ, ਟੋਟਲ ਪੁਆਇੰਟਸ ਕਿੰਨੇ ਆ ਤੁਹਾਡੇ ਉਹ ਡਿਪੈਂਡ ਕਰਦਾ ਹੈ, ਸਰਟਨਲੀ ਰਜਿਸਟਰਡ ਨਰਸਿਸ ਲਈ ਕਾਫੀ ਆਪਸ਼ਨਸ ਹੈਗੇ ਆ ਅੰਡਰ 491-190।
ਜੀ ਤੇ ਸਾਹਿਬ ਟਿੰਗਰਾ ਹੋਰਾਂ ਨੂੰ ਵੈਸੇ ਅਸੀਂ ਜਵਾਬ ਦੇ ਚੁੱਕੇ ਹਾਂ, ਤੇ ਅਗਲਾ ਸਵਾਲ ਜਗਜੀਤ ਸਿੰਘ ਹੋਰਾਂ ਦਾ ਲਾਸਟ ਅਸੀਂ ਸ਼ਾਮਿਲ ਕਰਦੇ ਹਾਂ, ਕਹਿੰਦੇ ਸਰ ਐਨੀ ਅਪਡੇਟ ਅਬਾਊਟ ਪੇਰੈਂਟਸ ਪਰਮਾਨੈਂਟ ਵੀਜ਼ਾ? ਜੀ
ਪੇਰੈਂਟਸ ਪਰਮਾਨੈਂਟ ਵੀਜ਼ਾ ਅਗਰ ਤੁਸੀਂ ਸਬ ਕਲਾਸ 804 ਜਾਂ ਡਿਪੈਂਡ ਕਰਦਾ ਤੁਸੀਂ ਕਿਹੜੀ ਕੰਟਰੀਬਿਊਟਰੀ ਜਾਂ ਨਾਨ ਕੰਟਰੀਬਿਊਟਰੀ ਦੀ ਗੱਲ ਕਰ ਰਹੇ ਹਾਂ, ਅੱਜ ਦੀ ਡੇਟ ਚ ਤੁਹਾਨੂੰ ਵੀ ਪਤਾ ਪੇਰੈਂਟਸ ਜਿਹੜੇ ਨਾਨ ਕੰਟਰੀਬਿਊਟਰੀ ਆ ਉਹਨਾਂ ਦੇ ਵੇਟ ਟਾਈਮਸ ਬਹੁਤ ਜ਼ਿਆਦਾ ਨੇ, ਠੀਕ ਹੈ, ਕੰਟਰੀਬਿਊਟਰੀ ਜੇ ਆਪਾਂ ਗੱਲ ਕਰੀਏ ਤੇ ਅੱਜ ਦੀ ਡੇਟ ਚ ਉਹ ਵੀ 3.5-4 ਸਾਲ ਤੋਂ ਘੱਟ ਨਹੀਂ ਹੈ ਵੇਟ ਟਾਈਮਸ।
ਜੀ ਮਨਪ੍ਰੀਤ ਸਿੰਘ ਹੋਰਾਂ ਦਾ ਇੱਕ ਸਵਾਲ ਆਖਰੀ ਆ ਗਿਆ, ਅਸੀਂ ਆਖਰੀ ਹੀ ਲਵਾਂਗੇ ਮਨਪ੍ਰੀਤ ਜੀ, ਇਸ ਤੋਂ ਬਾਅਦ ਹੋਰ ਸਵਾਲ ਨਹੀਂ ਸ਼ਾਮਿਲ ਕਰ ਪਾਵਾਂਗੇ। ਇਜ਼ ਦਰ ਐਨੀ ਸਕੋਪ ਆਫ ਐਨਰੋਲਡ ਨਰਸ ਇਨ ਨਿਊ ਸਾਊਥ ਵੇਲਜ਼ ਔਰ ਕੈਨਬਰਾ, ਵਟ ਆਰ ਰਿਕੁਆਇਰਮੈਂਟਸ ਟੂ ਗੈਟ ਟੀਆਰ ਆਫਟਰ ਕੰਪਲੀਟਿੰਗ?
ਤੁਸੀਂ ਐਨਰੋਲਡ ਨਰਸ 491 ਹੀ ਟਰਾਈ ਕਰੋ
ਜੀ,
ਠੀਕ ਆ, ਵਟ ਆਰ ਦ ਰਿਕੁਆਇਰਮੈਂਟਸ ਟੂ ਗੈਟ ਟੀਆਰ ਆਫਟਰ ਕੰਪਲੀਟਿੰਗ ਦ ਡਿਪਲੋਮਾ ਆਫ ਨਰਸਿੰਗ? ਤੁਸੀਂ ਐਨਰੋਲਡ ਨਰਸ, I'll say Manpreet ji, please keep a close eye on 491, theek hai ji, enrollment is the option unde ya kaatya unna layi, but certainly unde ya
ji,
Tasmania would be other option for you, but depend karda tusi hune kithe ha
ji। ਸੋ ਰਣਬੀਰ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਾਂ ਵੈਸੇ ਸਮਾਪਤ ਹੋ ਚੁੱਕਿਆ, ਪਰ ਜਾਣ ਤੋਂ ਪਹਿਲਾਂ ਤੁਸੀਂ ਜ਼ਰੂਰ ਆਪਣਾ ਨੰਬਰ ਔਰ ਇੱਕ ਵਾਰ ਈਮੇਲ ਦਾ ਪਤਾ ਜਿਹੜਾ ਉਹ ਜ਼ਰੂਰ ਦੱਸੋ, ਤਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਆ ਕਈ ਵਾਰ ਆਪਣਾ ਕੁਝ ਡਿਟੇਲ ਕੇਸ ਜਿਹੜਾ ਡਿਸਕਸ ਕਰਨਾ ਚਾਹੁੰਦੇ ਹੋਣਗੇ।
ਮੈਂ ਰਿਕੁਐਸਟ ਕਰੂੰਗਾ ਕਿ ਤੁਸੀਂ ਅਗਰ ਪਲੀਜ਼ ਕਾਲ ਕਰਦੇ ਆ ਐਂਡ ਅਗਰ ਮੇਰਾ ਵੌਇਸ ਮੈਸੇਜ ਤੁਹਾਨੂੰ ਮਿਲਦਾ ਹੈ ਤੇ ਪਲੀਜ਼ ਟੈਕਸਟ ਛੱਡ ਕੇ ਤੁਸੀਂ ਆਪਣੇ ਰਿਜ਼ਿਊਮੇ ਜਾਂ ਆਪਣਾ ਕੇਸ ਦੀ ਜਿਹੜਾ ਈਮੇਲ ਆ ਉਹ info@lakshyamigrations.com.au ਉੱਤੇ ਆਪਣੀ ਪਲੀਜ਼ ਕੁਐਰੀ ਤੇ ਆਪਣਾ ਰਿਜ਼ਿਊਮੇ ਭੇਜੋ, ਤੁਹਾਨੂੰ ਅਪਰੋਪਰੀਏਟ ਆਨਸਰ ਮਿਲੂਗਾ। ਠੀਕ ਹੈ, ਉਹ ਬੈਸਟ ਵੇ ਆ ਕੰਟੈਕਟ ਕਰਨ ਦਾ। ਕਈ ਵਾਰ ਕਾਲ ਸੈਟਲੀ ਮੀਟਿੰਗ ਚ ਹੋਈਦਾ, ਕਈ ਕਾਲਸ ਮਿਸ ਹੋ ਜਾਂਦੇ ਆ, ਸੋ ਈਮੇਲ ਇਜ਼ ਦਾ ਬੈਸਟ ਵੇ ਟੂ ਗੈਟ ਐਨ ਆਨਸਰ। ਠੀਕ ਹੈ, ਮੈਂ ਰਿਪੀਟ ਕਰ ਦੇਣਾ, info@lakshyamigrationswithans.com.au। ਠੀਕ ਹੈ, ਤੇ ਦੂਜਾ ਮੇਰਾ ਕੰਟੈਕਟ ਨੰਬਰ 0433-840-304
ਜੀ। ਸੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਜਿਹੜਾ ਕੇਸ ਹੈ ਫਰਦਰ ਡਿਸਕਸ ਕਰ ਸਕਦੇ ਹੋ। ਤੇ ਦੋਸਤੋ, ਤੁਹਾਡੇ ਸਵਾਲਾਂ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਸਾਡੇ ਕੋਲ ਜਿਹੜਾ ਸਮਾਂ ਆ ਹੋਰ ਨਹੀਂ ਬਚਿਆ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਦਾ ਮਾਈਗ੍ਰੇਸ਼ਨ ਸ਼ੋਅ ਜਿਹੜਾ ਹੁਣ ਸਾਨੂੰ ਇੱਥੇ ਹੀ ਰੋਕਣਾ ਪੈਣਾ। ਰਣਬੀਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਕੱਢਣ ਦੇ ਲਈ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਮਿਲਦੇ ਆ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ, ਤੇ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।